ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ
ਤੇ ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇ ਏਅਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨਿਚਰਵਾਰ ਤੇ ਐਤਵਾਰ।
ਤੇ ਬਾਈ ਨੰਬਰ ਢੇਡੇ ਦੇ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 416-675-7500 ਤੇ ਅੱਜ ਹੀ ਸੰਪਰਕ ਕਰੋ।
You are listening to WTOR 770 AM, Youngstown, Toronto.
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ। ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ। ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ ਕੋਵਿਡ-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
Walk in Homeopath Clinic in Brampton, North America di sab to vadh experienced homeopathy cho ek KD homeopathy, 40 saal to vadh da tajruba, Kuldeep Hitkar, Purshan mahilawan ate bachchan diyan har tarah diyan chhotiyan to leke gambhir bimariyan de ilaaj vich mahir, Homeopath of Canada de college naal registered homeopath, anxiety, depression to leke thyroid, migraine, menopause, valan da chadna, paar vadhna ya ghatna, asthma, epilepsy, arthritis, high blood pressure, your ਪਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ। ਕਾਲ ਕੁਲਦੀਪ ਹਿਤਕਿਆਰ 647-818-0055।
ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਚਾ ਯਾਰ, ਐਡੇ ਪੈਸੇ ਕੋਈ ਤੇ ਪਤਾ ਨਹੀਂ ਜਾਂਦਾ, ਕਿੱਦਾਂ ਜਾਂਦੇ ਬਚਦਾ ਨਹੀਂ ਕੁਝ।
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFSA ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ। 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਓ ਯਾਰ, ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ।
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ।
416-994-7272,
416-994-7272।
ਤੁਸੀਂ WTOR 770 ਪ੍ਰੋਗਰਾਮ ਖੋਰਸਾ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ। ਔਰ ਆਓ ਫਿਰ, ਹੁਣ ਸਮਾਂ ਹੋ ਗਿਆ ਪੰਜਾਬ ਦੀਆਂ ਖਬਰਾਂ ਬੁਲੇਟਿਨ ਦਾ, ਔਰ ਪੰਜਾਬ ਦੀਆਂ ਖਬਰਾਂ ਦੇ ਉੱਤੇ ਚਾਤ ਮਾਰਦੇ ਹਾਂ। ਸੋ ਅਗਰ ਤੁਸੀਂ ਕੋਈ ਇਹਨਾਂ ਖਬਰਾਂ ਦੇ ਵਿੱਚ ਪਾਰਟੀਸਪੇਟ ਇਸ ਸੈਗਮੈਂਟ ਦੇ ਵਿੱਚ ਪਾਰਟੀਸਪੇਟ ਕਰਨਾ ਤਾਂ ਕਾਲ ਕਰ ਲੈਣੀ 416-620-1778 ਸਟੂਡੀਓ ਨੰਬਰ ਹੈ 4166-20-1778 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਗੱਲਬਾਤ ਕਰ ਸਕਦੇ ਹੋ ਕੋਈ ਖਬਰ ਤੁਸੀਂ ਸਾਡੇ ਨਾਲ ਆਪਣੇ ਵੱਲੋਂ ਕੋਈ ਸ਼ੇਅਰ ਕਰਨੀ ਹੈ ਕੋਈ ਖਬਰ ਤੁਸੀਂ ਜਿਹੜੀ ਅਸੀਂ ਨਹੀਂ ਕਵਰ ਕੀਤੀ ਤੁਸੀਂ ਉਸ ਦੇ ਉੱਤੇ ਸਾਡਾ ਧਿਆਨ ਦਿਵਾਉਣਾ ਚਾਹੁੰਦੇ ਹੋ ਆਪਾਂ ਰਲ ਮਿਲ ਕੇ ਇਹ ਜਿਹੜਾ ਅੱਧੇ ਇੱਕ ਘੰਟੇ ਦਾ ਸੈਗਮੈਂਟ ਹੁੰਦਾ ਆਪਾਂ ਪੂਰਾ ਕਰਨਾ ਹੈ 416-620-1778 4166-20-1778 ਸਟੂਡੀਓ ਦਾ ਨੰਬਰ ਹੈ ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇਜਿੰਦਰ ਜੀ ਆਇਆਂ ਨੂੰ ਹੈਲੋ ਤੇਜਿੰਦਰ ਜੀ ਮੇਰਾ ਖਿਆਲ ਇਸ ਸਮੇਂ ਦੀ ਆਵਾਜ਼ ਉਹਨਾਂ ਦੀ ਸਾਡੇ ਨਾਲ ਸ਼ੇਅਰ ਨਹੀਂ ਹੋ ਸਕਦੀ ਹੋ ਰਹੀਗੀ ਬੜੀ ਜਲਦੀ ਅਸੀਂ ਉਹਨਾਂ ਨੂੰ ਫਿਰ ਦੁਬਾਰਾ ਕਨੈਕਟ ਕਰਕੇ ਅਤੇ ਉਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਆਰੰਭ ਕਰਦੇ ਹਾਂ ਅਤੇ ਪੰਜਾਬ ਦੀਆਂ ਖਬਰਾਂ ਦੇ ਉੱਤੇ ਚਾਤ ਮਾਰਦੇ ਹਾਂ ਔਰ ਉਸ ਤੋਂ ਪਹਿਲਾਂ ਕਿ ਜੇ ਹੁਣ ਮੈਨੂੰ ਥੋੜ੍ਹਾ ਜਿਹਾ ਸਮਾਂ ਮਿਲ ਗਿਆ ਮੈਂ ਆਪਣਾ ਕੈਲਗਰੀ ਦਾ ਪ੍ਰੋਜੈਕਟ ਦੱਸ ਦੇਵਾਂ ਕਿ ਕੈਲਗਰੀ ਦੇ ਵਿੱਚ ਸਾਡੇ ਪਾਸ ਟਾਊਨ ਹਾਊਸਿਸ ਆਏ ਨੇ ਕੁਛ ਇਹ 9 ਬਲਾਕ ਨੇ ਟਾਊਨ ਹਾਊਸਿਸ ਦੇ ਇੱਕ ਪੂਰਾ ਕੰਪਲੈਕਸ ਹੈ ਜਿਹੜਾ ਐਕਸਕਲੂਸਿਵਲੀ ਮੇਰੇ ਪਾਸ ਇਸ ਸਮੇਂ ਵੇਚਣ ਦੇ ਲਈ ਹੈ ਔਰ ਇਹਦੇ 4 ਬੈਡਰੂਮ ਅਤੇ 3 ਬੈਡਰੂਮ ਦੇ ਟਾਊਨ ਹਾਊਸਿਸ ਨੇ 375,000 ਤੋਂ ਲੈ ਕੇ 387,000 ਇਹਨਾਂ ਦੀ ਪ੍ਰਾਈਸ ਹੈ ਅਗਰ ਤੁਸੀਂ ਇਹ ਟਾਊਨ ਹਾਊਸ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 ਕੈਲਗਰੀ ਦੇ ਵਿੱਚ ਤੁਹਾਨੂੰ ਇਹ ਪ੍ਰਾਈਸ ਮੁੜ ਕੇ ਨਹੀਂ ਲੱਭੇਗਾ ਤੁਸੀਂ ਇਹ ਏਰੀਆ ਮੇਰੇ ਤੋਂ ਮੰਗਵਾ ਲਓ ਕਿ ਕਿਹੜੇ ਏਰੀਏ ਦੇ ਵਿੱਚ ਹੈ ਇਹਦੀ ਫਲੋਰ ਪਲੈਨ ਇਹਦੇ ਵਰਚੁਅਲ ਟੂਰ ਸਾਰਾ ਕੁਛ ਬਿਲਡਰ ਕੌਣ ਹੈ ਕੀ ਹੈ ਜੋ ਕੁਛ ਮੰਗਵਾਉਣਾ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ ਕਿਉਂਕਿ ਐਕਸਕਲੂਸਿਵਲੀ ਇਹ ਸਾਰਾ ਪ੍ਰੋਜੈਕਟ ਮੇਰੇ ਪਾਸ ਹੈ ਜ਼ਿਆਦਾਤਰ ਇਹ ਹੁੰਦਾ ਹੈ ਕਿ ਰਿਐਲਟਰ ਤੁਹਾਨੂੰ ਬਿਲਡਰ ਨਹੀਂ ਦੱਸਦੇਗੇ ਲੋਕੇਸ਼ਨ ਨਹੀਂ ਦੱਸਦੇਗੇ ਹੋਰ ਚੀਜ਼ਾਂ ਨਹੀਂ ਦੱਸਦੇਗੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਇਹ ਪ੍ਰੋਜੈਕਟ ਕਿਤੇ ਉਹਨਾਂ ਦਾ ਕਿਸੇ ਹੋਰ ਰਿਐਲਟਰ ਦੇ ਕੋਲ ਨਾ ਚਲਿਆ ਜਾਵੇ ਤੁਹਾਨੂੰ ਸਾਰਾ ਇਸ ਦਾ ਡਿਟੇਲ ਮੈਂ ਦੇਵਾਂਗਾ ਕਿ ਇਹ ਪ੍ਰੋਜੈਕਟ ਕਿੱਥੇ ਹੈ ਔਰ ਇਹਦੇ 'ਚ ਕੀ ਹੈ ਕੀ ਨਹੀਂ ਹੈ ਪੂਰੀ ਇਕੱਲੀ ਇਕੱਲੀ ਚੀਜ਼ ਇਸ ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ 416-970-5005 ਮੇਰਾ ਨੰਬਰ ਹੈ 416-970-5005 ਮੇਰਾ ਨੰਬਰ ਹੈ ਜਾਂ ਫਿਰ ਜਸਤੂਰ ਨੂੰ ਤੁਸੀਂ ਕਾਲ ਕਰ ਲਓ 647-242-8666 647-242-8667 ਦੇ ਉੱਤੇ ਸੋ ਇਸ ਪ੍ਰਾਈਜ਼ ਦੇ ਉੱਤੇ ਮੁੜ ਕੇ ਤੁਹਾਨੂੰ 400,000 ਤੋਂ ਘੱਟ ਦੀ ਪ੍ਰਾਈਸ ਵਾਲੇ ਟਾਊਨ ਹਾਊਸ 1565 ਸਕੇਅਰ ਫੁੱਟ ਨਹੀਂ ਲੱਭਣਾ ਗਾ ਇਹ ਦੇਖ ਲਿਓ ਤੁਸੀਂ ਆ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇੰਨੇ ਘੱਟ ਪ੍ਰਾਈਸ ਦੇ ਟਾਊਨ ਹਾਊਸ ਮੁੜ ਕੇ ਅਨਾਊਂਸ ਨਹੀਂ ਹੋਣਗੇ ਕੈਲਗਰੀ ਦੇ ਸਪੈਸ਼ਲੀ ਇਸ ਏਰੀਏ ਦੇ ਵਿੱਚ ਹਾਂ ਕੈਲਗਰੀ ਤੋਂ ਐਡਮੈਂਟਨ ਵਾਲੀ ਸਾਈਡ ਚਲੇ ਜਾਈਏ ਜਾਂ ਫਿਰ ਕਿਤੇ ਹੋਰ ਦੂਰ ਸ਼ਹਿਰ ਚਲੇ ਜਾਈਏ ਜਿੱਥੇ ਕੋਈ ਅੱਧੇ ਘੰਟੇ ਦੀ ਡਰਾਈਵ ਕਹੂਗਾ ਕੋਈ ਘੰਟੇ ਦੀ ਡਰਾਈਵ ਕਹੂਗਾ ਜਾਂ ਕੋਈ 20 ਮਿੰਟ ਦੀ 25 ਮਿੰਟ ਦੀ ਡਰਾਈਵ ਕਹੂਗਾ ਤਾਂ ਉੱਥੇ ਜ਼ਰੂਰ ਇਹਨਾਂ ਤੋਂ ਪ੍ਰਾਈਸ ਇਸ ਪ੍ਰਾਈਸ 'ਤੇ ਤੁਹਾਨੂੰ ਟਾਊਨ ਹਾਊਸ ਮਿਲ ਸਕਦੇ ਨੇ ਪਰ ਇਸ ਲੋਕੇਸ਼ਨ ਦੇ ਉੱਤੇ ਇਸ ਪ੍ਰਾਈਸ 'ਤੇ ਟਾਊਨ ਹਾਊਸ ਤੁਹਾਨੂੰ ਮੁੜ ਕੇ ਨਹੀਂ ਮਿਲਣਗੇ 400,000 ਤੋਂ ਥੱਲੇ ਤੁਹਾਨੂੰ ਇਹ ਟਾਊਨ ਹਾਊਸ ਮੁੜ ਕੇ ਨਹੀਂ ਮਿਲਣਗੇ 416-970-5005 416-970-5005 ਮੇਰਾ ਨੰਬਰ ਹੈ ਜਸਟੂਰ ਦਾ ਨੰਬਰ 647-242-8667 ਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਪ੍ਰਿਆ ਗਰੇਵਾਲ ਸਾਹਿਬ ਪ੍ਰੋਗਰਾਮ ਖਬਰਾਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਆਓ ਫਿਰ ਪੰਜਾਬ ਦੀਆਂ ਪਹਿਲਾਂ ਮੋਟੀਆਂ ਮੋਟੀਆਂ ਖਬਰਾਂ ਸਾਡੇ ਨਾਲ ਸਾਂਝੀ ਕਰ ਦਿਓ
ਜੀ ਬਿਲਕੁਲ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਮੈਂ ਸਭ ਤੋਂ ਵੱਡੀ ਖਬਰ ਸ਼ੇਅਰ ਕਰਦਾ ਹਾਂ ਕਿ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਦੋਹਤੇ ਨੇ ਅੱਜ ਭਾਜਪਾ ਦਾ ਕਮਲ ਦਾ ਫੁੱਲ ਫੜ ਲਿਆ ਤੇ ਉਹ ਭਾਜਪਾ ਚ ਸ਼ਾਮਲ ਹੋ ਗਏ ਨੇ ਤੇ ਚੋਣ ਜ਼ਾਬਤੇ ਦੌਰਾਨ ਅੱਜ ਪਟਿਆਲਾ ਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਤੇ ਨਵਜੋਤ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੈਪਟਨ ਤੇ ਤੰਜ ਕੱਸੇ ਨੇ ਤੇ ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਵਿਕਰਮ ਮਜੀਠੀਆ ਸਾਹਮਣੇ ਆਏ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਤੇ ਉਧਰ ਵਿਕਰਮ ਮਜੀਠੀਆ ਦੀ ਜ਼ਮਾਨਤ ਤੇ ਭਗਵੰਤ ਮਾਨ ਨੇ ਵੀ ਤੰਜ ਕੱਸਿਆ ਉਹਨਾਂ ਨੇ ਬਿਆਨ ਦਿੱਤਾ ਤੇ ਵਾਇਰਲ ਪੋਸਟਰਾਂ ਤੇ ਰਾਘਵ ਚੱਡਾ ਨੇ ਸਪਸ਼ਟੀਕਰਨ ਦਿੱਤਾ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਤੇ ਕਿਸਾਨ ਆਗੂ ਰੁਦੂ ਸਿੰਘ ਮਾਨਸਾ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਚੋਣ ਜ਼ਰੂਰ ਲੜਨਗੇ ਤੇ ਡਰੱਗ ਕੇਸ ਚ ਮਜੀਠੀਆ ਨੂੰ ਬਚਾ ਕੇ ਮੁੱਖ ਮੰਤਰੀ ਚੰਨੀ ਨੇ ਕਰਜ਼ਾ ਮੋੜਿਆ ਇਹ ਭਗਵੰਤ ਮਾਨ ਹੋਰਾਂ ਨੇ ਬਿਆਨ ਦਿੱਤਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਤੇ ਵਾਰ ਕੀਤਾ ਕਿਹਾ ਦੇਸ਼ ਭਗਤੀ ਨਹੀਂ ਨਸ਼ਾ ਸਮਗਲਿੰਗ ਕੇਸ ਚ ਮਿਲੀ ਹੈ ਅਗਾਊ ਜ਼ਮਾਨਤ ਤੇ ਪੰਜਾਬ ਕਾਂਗਰਸ ਦੀ ਮੈਨੀਫੈਸਟੋ ਤੇ ਪ੍ਰਚਾਰ ਕਮੇਟੀ ਦਾ ਅੱਜ ਗਠਨ ਕੀਤਾ ਗਿਆ ਹੈ ਤੇ ਚੋਣ ਮੈਦਾਨ ਚ ਨਿਤਰੇ ਨੇ ਬਲਬੀਰ ਸਿੰਘ ਰਾਜੇਵਾਲ ਉਹ ਵੀ ਚੋਣ ਮੈਦਾਨ ਚ ਕੁੱਦ ਪਏ ਨੇ ਤੇ ਪਠਾਨਕੋਟ ਆਰਮੀ ਕੈਂਪ ਤੇ ਹਮਲਾ ਕਰਨ ਵਾਲੇ 6 ਅੱਤਵਾਦੀ ਵਿਸਫੋਟਕ ਸਮੱਗਰੀ ਸਣੇ ਗ੍ਰਿਫ਼ਤਾਰ ਕੀਤੇ ਗਏ ਨੇ ਤੇ ਅਕਾਲੀ ਦਲ ਦਾ ਨਿਆਂ ਪਾਲਕਾਂ ਦੀ ਨਿਰਪੱਖਤਾ ਚ ਵਿਸ਼ਵਾਸ ਸਹੀ ਸਾਬਤ ਹੋਇਆ ਇਹ ਕਹਿਣਾ ਸੁਖਬੀਰ ਸਿੰਘ ਬਾਦਲ ਦਾ ਤੇ ਕੋਰੋਨਾ ਦੀ ਮੌਜੂਦਾ ਸਥਿਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਸਕਦੇ ਨੇ ਤੇ ਪੰਜਾਬ ਭਾਜਪਾ ਦੇ ਕਾਫਲੇ ਚ ਵਾਧਾ ਹੋਇਆ ਕਾਂਗਰਸ ਅਕਾਲੀ ਦਲ ਦੇ ਵੱਡੇ ਚਿਹਰੇ ਨੇ ਜਿਹੜੇ ਅੱਜ ਸ਼ਾਮਲ ਹੋਏ ਨੇ ਤੇ ਜਥੇਦਾਰ ਟੌੜਾ ਦੇ ਦੋਹਤੇ ਦੇ ਭਾਜਪਾ ਚ ਸ਼ਾਮਲ ਹੋਣ ਤੇ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਚੁੱਕੇ ਨੇ ਵੱਡੇ ਸਵਾਲ ਜੀ ਗਰੇਵਾਲ ਸਾਹਿਬ
ਜੀ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਇੱਕ ਰਿਕਾਰਡਡ ਸੰਦੇਸ਼ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਜੋ ਇਸ ਸਮੇਂ ਸਿਆਸਤ ਦੇ ਵਿੱਚ ਹਲਚਲ ਚੱਲ ਰਹੀ ਹੈ ਪੰਜਾਬ ਦੀ ਉਹਦੀ ਗੱਲਬਾਤ ਕਰਾਂਗੇ
ਤੁਸੀਂ ਫਾਈਨੈਂਸ ਦੀ ਭਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ 올ਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੋ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 6474-09-7501 6474-09-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
UK ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ 1-to-1 ਟ੍ਰੇਨਿੰਗ ਓਪਨ 7 ਡੇਜ਼ 11 ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 6478495890 6478495890
ਸਟਾਈਨਮੈਨਜ਼ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 6475939030 ਰਸਤੇ ਵਿੱਚ ਐਕਸੀਡੈਂਟ ਹੋ ਗਿਆ ਹੈ ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣ ਦਾ ਹੱਕ ਦਿਵਾਉਣਗੇ ਗੁਰਸ਼ਰਨ ਬੌਬੀ ਸਿੱਧੂ ਜੀ 6475393020 ਤੇ ਸੰਪਰਕ ਕੀਤਾ ਜਾ ਸਕਦਾ ਹੈ 6475393030
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 6477702023
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਗੁਰਮੀਤ ਧਾਲੀਵਾਲ ਜੀ ਹੁਣਾਂ ਦਾ ਟੈਕਸਟ ਮੈਸੇਜ ਆਇਆ ਹੈ ਕਿ ਅਸੀਂ ਇਸ ਸਮੇਂ ਕੈਂਕੂਨ ਗਏ ਹੋਏ ਹਾਂ ਤੇ ਉੱਥੇ ਅੱਜ ਤੁਹਾਡਾ ਬੈਠੇ ਪ੍ਰੋਗਰਾਮ ਸੁਣ ਰਹੇ ਹਾਂ ਥੈਂਕ ਯੂ ਸੋ ਮੱਚ ਕਿ ਕੈਂਕੂਨ ਮੈਕਸੀਕੋ ਵਕੇਸ਼ਨ ਦੇ ਉੱਤੇ ਜਾ ਕੇ ਵੀ ਤੁਸੀਂ ਸਾਨੂੰ ਯਾਦ ਰੱਖਿਆ ਤੇ ਪ੍ਰੋਗਰਾਮ ਸੁਣ ਰਹੇ ਹੋ ਸੋ ਤਜਿੰਦਰ ਆਓ ਫਿਰ ਪਹਿਲਾਂ ਇਹ ਜਿਹੜੇ ਚੋਣ ਜ਼ਾਬਤੇ ਤੋਂ ਬਾਅਦ ਹਜੇ ਸਟਿਲ ਕੋਈ ਕਿਸੇ ਪਾਸੇ ਸ਼ਾਮਲ ਹੋ ਰਿਹਾ ਕੋਈ ਕਿਸੇ ਪਾਸੇ ਸ਼ਾਮਲ ਹੋ ਰਿਹਾ ਇਹਦੇ ਵਿੱਚ ਤੁਸੀਂ ਮੁੱਖ ਤੌਰ ਦੇ ਉੱਤੇ ਜਥੇ ਟੌੜਾ ਸਾਹਿਬ ਦਾ ਦੋਹਤਾ ਅਰਵਿੰਦ ਖੰਨਾ ਤੇ ਹੋਰ ਭਾਜਪਾ ਕਈ ਹੋਰ ਨੇਤਾ ਨੇ ਜਿਹੜੇ ਉਹ ਭਾਜਪਾ ਸ਼ਾਮਲ ਹੋਏ ਨੇ ਇਹਨਾਂ ਦਾ ਸਾਰਾ ਵਿਸਤਾਰ ਦੇ ਦਿਓ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਹੋਰ ਜੇ ਲੇਟੈਸਟ ਆਪਣੇ ਅਨਾਊਂਸਮੈਂਟਸ ਕੀਤੀਆਂ ਗਈਆਂ ਨੇ ਤੇ ਕੀ ਕਾਂਗਰਸ ਕਦੋਂ ਇਹ ਅਨਾਊਂਸਮੈਂਟਾਂ ਕਰੇਗੀ ਇਹਦਾ ਸਾਰਾ ਡਿਟੇਲ ਦੇ ਦਿਓ ਸਾਡੇ ਨਾਲ
ਬਿਲਕੁਲ ਗਰੇਵਾਲ ਸਾਹਿਬ ਮੈਂ ਦੱਸਣਾ ਚਾਹੁੰਦਾ ਕਿ ਭਾਜਪਾ ਨੇ ਪੂਰੀ ਤਰ੍ਹਾਂ ਸਰਗਰਮੀਆਂ ਵਧਾ ਦਿੱਤੀਆਂ ਨੇ ਪੰਜਾਬ ਚ ਸੋ ਸੰਗਰੂਰ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਤੇ ਅੰਮ੍ਰਿਤਸਰ ਦੇ ਸਾਬਕਾ ਕੌਂਸਲਰ ਸੀਗੇ ਧਰਮਵੀਰ ਸਰੀਨ ਸਮੇਤ ਅੱਜ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਦੋਹਤਾ ਵੀ ਭਾਜਪਾ ਚ ਸ਼ਾਮਲ ਹੋ ਗਏ ਨੇ ਸੋ ਪੰਜਾਬ ਚੋਣ ਦੇ ਇੰਚਾਰਜ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਮਨਜਿੰਦਰ ਸਿੰਘ ਸਿਰਸਾ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਹਨਾਂ ਨੂੰ BJP ਚ ਸ਼ਾਮਲ ਕਰਵਾ ਕੇ ਇਹਨਾਂ ਨੂੰ ਇਹਨਾਂ ਦਾ ਸਵਾਗਤ ਹੈ ਜਿਹੜਾ ਉਹ ਕੀਤਾ ਪਰ ਗਰੇਵਾਲ ਸਾਹਿਬ ਕਦੇ ਸ਼ਾਇਦ ਕੋਈ ਇਹ ਨਹੀਂ ਸੋਚ ਸਕਦਾ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਹਮੇਸ਼ਾ ਹੀ ਬੀਜੇਪੀ ਤੋਂ ਦੂਰੀ ਬਣਾ ਕੇ ਰੱਖਦੇ ਹੁੰਦੇ ਸੀ ਆਰਐਸਐਸ ਤੋਂ, ਉਹਨਾਂ ਦਾ ਦੋਤਾ ਵੀ ਸ਼ਾਮਲ ਹੋ ਸਕਦਾ ਭਾਜਪਾ ਦੇ ਵਿੱਚ। ਇਹ ਵੱਡੀ ਗੱਲ ਹੈ ਕਿਉਂਕਿ ਟੌੜਾ ਦੀ ਧੀ ਸੀ ਬੀਬੀ ਕੁਲਦੀਪ ਕੌਰ ਟੌੜਾ, ਜਿਹੜੇ ਪਟਿਆਲਾ ਦਿਹਾਤੀ ਤੋਂ ਚੋਣ ਵੀ ਲੜੇ ਸੀ ਉਹ ਹਾਰ ਗਏ ਸਨ, ਤੇ ਉਹਨਾਂ ਦਾ ਬੇਟਾ ਕਨਵਰ ਬੀਰ ਸਿੰਘ ਟੌੜਾ ਉਹ ਅੱਜ ਸ਼ਾਮਲ ਹੋਏ ਨੇ। ਸੋ ਇਸਦਾ ਇੱਕ ਕਾਰਨ ਗਰੇਵਾਲ ਸਾਹਿਬ ਇਹ ਵੀ ਆ, ਮੋਟਾ ਮੋਟਾ ਸਮਝਾ ਦਿਆਂ ਕਿ ਜਿਹੜਾ ਹਰਮੇਲ ਸਿੰਘ ਟੌੜਾ ਅਕਾਲੀ ਦਲ ਦੇ ਸਾਬਕਾ ਮੰਤਰੀ ਵੀ ਰਹੇ ਨੇ, ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਜਵਾਈ ਸਨ ਹਰਮੇਲ ਸਿੰਘ ਟੌੜਾ, ਤੇ ਉਹਨਾਂ ਦਾ ਕੁੜਮਾਚਾਰੀ ਹੈਗੀ ਜੀ ਅਜੈਬ ਸਿੰਘ ਮਖਮੈਲਪੁਰ, ਜਿਹੜੇ ਸਾਬਕਾ ਮੰਤਰੀ ਰਹੇ ਨੇ, ਤੇ ਉਹਨਾਂ ਦੀ ਪਤਨੀ ਹਰਪ੍ਰੀਤ ਕੌਰ ਮਖਮੈਲਪੁਰ ਘਨੌਰ ਤੋਂ ਵਿਧਾਇਕ ਰਹੇ ਨੇ ਅਕਾਲੀ ਦਲ ਵੱਲੋਂ। ਸੋ ਉਹਨਾਂ ਦੀ ਮਖਮੈਲਪੁਰ ਪਰਿਵਾਰ ਦੀ ਕੁੜੀ ਟੌੜਾ ਪਰਿਵਾਰ ਦੀ ਨੂੰਹ ਹੈ, ਤੇ ਇਹਨਾਂ ਦੋ ਪਰਿਵਾਰਾਂ ਨੂੰ ਦੋ ਟਿਕਟਾਂ ਅਕਾਲੀ ਦਲ ਵੱਲੋਂ ਮਿਲਦੀਆਂ ਹੁੰਦੀਆਂ ਸੀ, ਇੱਕ ਘਨੌਰ ਤੋਂ ਮਖਮੈਲਪੁਰ ਪਰਿਵਾਰ ਨੂੰ ਤੇ ਟੌੜਾ ਪਰਿਵਾਰ ਨੂੰ ਪਟਿਆਲਾ ਦਿਹਾਤੀ ਤੋਂ। ਤੇ ਪਿਛਲੀ ਵਾਰੀ ਪਟਿਆਲਾ ਦਿਹਾਤੀ ਤੋਂ ਟਿਕਟ ਹੈ ਜਿਹੜੀ ਜਿਹੜੇ ਸਿੱਟ ਦੇ ਮੁਖੀ ਸੀ ਰਣਬੀਰ ਸਿੰਘ ਖੱਟੜਾ, ਜਿਹੜੇ ਹੁਣ ਅੱਜ ਕੱਲ ਉਹਨਾਂ ਦਾ ਪੁੱਤਰ ਕਾਂਗਰਸ ਦੇ ਨਾਲ ਹੈ, ਉਹਨਾਂ ਦਾ ਬੇਟਾ ਸੀ ਸਤਬੀਰ ਖੱਟੜਾ, ਉਹਨੂੰ ਟਿਕਟ ਦੇ ਦਿੱਤੀ ਸੀ ਇਹਨਾਂ ਦੀ ਟਿਕਟ ਕੱਟ ਕੇ, ਤੇ ਇਹ ਆਮ ਆਦਮੀ ਪਾਰਟੀ ਚਲੇ ਗਏ ਸੀ, ਜਦਕਿ ਘਨੌਰ ਤੋਂ ਮਖਮੈਲਪੁਰ ਪਰਿਵਾਰ ਨੇ ਹੀ ਟਿਕਟ ਲੜੀ ਸੀ। ਹੁਣ ਘਨੌਰ ਦੀ ਟਿਕਟ ਹੈ ਜਿਹੜੀ ਉਹ ਦੇ ਦਿੱਤੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਖਮੈਲ ਪਰਿਵਾਰ ਦੀ ਟਿਕਟ ਕੱਟ ਕੇ, ਤੇ ਪਟਿਆਲਾ ਦਿਹਾਤੀ ਵਾਲੀ ਟਿਕਟ ਹੈ ਜਿਹੜੀ ਉਹ ਸੁਰਜੀਤ ਸਿੰਘ ਰੱਖੜਾ ਦੇ ਇੱਕ ਕਰੀਬੀ ਸਨ, ਐਮਸੀ ਰਹੇ ਨੇ ਪਟਿਆਲੇ ਤੋਂ ਬਿੱਟੂ ਚੱਠਾ, ਉਹਨਾਂ ਨੂੰ ਦੇ ਦਿੱਤੀ ਹੈ। ਸੋ ਦੋਵਾਂ ਪਰਿਵਾਰਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ, ਔਰ ਜਿਸ ਕਰਕੇ ਅੱਜ ਗੁਰਚਰਨ ਸਿੰਘ ਟੌੜਾ ਦਾ ਦੋਤਰਾ ਹੈ ਜਿਹੜਾ ਕਨਵਰ ਬੀਰ ਸਿੰਘ ਟੌੜਾ, ਉਹਨੇ ਭਾਜਪਾ ਚ ਸ਼ਮੂਲੀਅਤ ਕੀਤੀ ਹੈ। ਹਾਲਾਂਕਿ ਟੌੜਾ ਦੀ ਬੇਟੀ ਜਾਂ ਜਵਾਈ ਵੱਲੋਂ ਭਾਜਪਾ ਜੁਆਇਨ ਨਹੀਂ ਕੀਤੀ ਗਈ, ਪਰ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪਰਿਵਾਰ ਦੀ ਸ਼ਮੂਲੀਅਤ ਹੋਏਗੀ, ਤੇ ਹੋ ਸਕਦਾ ਹੈ ਕਿ ਜਿਹੜਾ ਮਖਮੈਲਪੁਰ ਪਰਿਵਾਰ ਹੈ ਉਹ ਜਾਂ ਬੀਜੇਪੀ ਚ ਸ਼ਾਮਲ ਹੋਏਗਾ ਤੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਚ ਸ਼ਾਮਲ ਹੋਏਗਾ। ਸੋ ਇਸ ਤਰ੍ਹਾਂ ਇਹ ਵੱਡੇ ਨਾਮ ਨੇ ਗਰੇਵਾਲ ਸਾਹਿਬ ਜਿਹੜੇ ਅਕਾਲੀ ਦਲ ਨੂੰ ਛੱਡ ਕੇ, ਜਾਂ ਅਰਵਿੰਦ ਖੰਨੇ ਦੀ ਜੇ ਗੱਲ ਕਰ ਲਈਏ, ਬਹੁਤ ਅਮੀਰ ਬੰਦਾ ਹੈ ਉਹ ਤੇ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਕਰੀਬੀ ਰਿਸ਼ਤੇਦਾਰ ਵੀ ਹੈ। ਸੋ ਉਹਦੀ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਉਹ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨਗੇ, ਪਰ ਹੁਣ ਉਹ ਬੀਜੇਪੀ ਚ ਸ਼ਾਮਲ ਹੋ ਗਏ ਨੇ, ਤਾਂ ਇਹ ਵੀ ਮੇਰਾ ਖਿਆਲ ਤੈਅ ਹੈ ਕਿ ਉਹ ਬੀਜੇਪੀ ਵੱਲੋਂ ਸੰਗਰੂਰ ਤੋਂ ਚੋਣ ਲੜਨਗੇ। ਸੋ ਪੰਜਾਬ ਦੇ ਵਿੱਚ ਬੀਜੇਪੀ ਪੈਰ ਲਗਾਤਾਰ ਪਸਾਰਦੀ ਜਾ ਰਹੀ ਹੈ ਜੀ ਗਰੇਵਾਲ ਸਾਹਿਬ।
ਸੋ ਇਹਦੇ ਨਾਲ ਕੀ ਕੋਈ ਫਰਕ ਪੈ ਰਿਹਾ ਲੱਗਦਾ ਹੈ ਕਿ ਬੀਜੇਪੀ ਦੀ ਜਿਹੜੀ ਰਾਜਸੀ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਸੁਧਰਦੀ ਨਜ਼ਰ ਆ ਰਹੀ ਹੈ?
ਬਿਲਕੁਲ ਗਰੇਵਾਲ ਸਾਹਿਬ, ਪਹਿਲਾਂ ਆਪਾਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਪਿੰਡਾਂ 'ਚ ਨਹੀਂ ਵੜਨ ਦੇਣਗੇ, ਹਲੇ ਵੀ ਉਹ ਸਥਿਤੀ ਹੈ ਕਿ ਪ੍ਰਚਾਰ ਦੌਰਾਨ ਪਿੰਡਾਂ ਦੇ ਵਿੱਚ ਸ਼ਾਇਦ ਲੋਕ ਇਹਨਾਂ ਦਾ ਡੱਟ ਕੇ ਵਿਰੋਧ ਕਰਨ, ਪਰ ਸ਼ਹਿਰਾਂ ਦੇ ਵਿੱਚ ਬੀਜੇਪੀ ਦੇ ਨਾਲ ਲੋਕ ਅਕਾਲੀ ਦਲ ਤੋਂ ਵੀ ਜੁੜਦੇ ਜਾ ਰਹੇ ਨੇ ਤੇ ਕਾਂਗਰਸ ਪਾਰਟੀ ਤੋਂ ਵੀ ਜੁੜਦੇ ਜਾ ਰਹੇ ਨੇ। ਸੋ ਉਹਨਾਂ ਨਾਲ ਵੱਡੇ ਚਿਹਰੇ ਵੱਡੇ ਨਾਮ ਨੇ ਜਿਹੜੇ ਜੁੜਦੇ ਜਾ ਰਹੇ ਨੇ। ਦੇਖੋ ਟੌੜਾ ਪਰਿਵਾਰ ਹੈ ਜਿਹੜਾ ਉਹ ਵੱਡਾ ਨਾਮ ਹੈ, ਤੇ ਉਸ ਤੋਂ ਇਲਾਵਾ ਅਰਵਿੰਦ ਖੰਨਾ ਵੀ ਜੇ ਗੱਲ ਕਰ ਲਈਏ ਮਾਲਵੇ ਦੀ ਸਿਆਸਤ ਦੇ ਵਿੱਚ ਜਾਂ ਸੰਗਰੂਰ ਬਰਨਾਲਾ ਦੋ ਜ਼ਿਲ੍ਹਿਆਂ ਦੇ ਵਿੱਚ ਬੜਾ ਵੱਡਾ ਨਾਮ ਹੈ ਅਰਵਿੰਦ ਖੰਨਾ। ਸੋ ਉਹਨਾਂ ਵੱਲੋਂ ਵੀ ਸ਼ਮੂਲੀਅਤ ਕਰਨਾ, ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਲੀਡਰ ਨੇ ਜਿਹੜੇ ਉਹ ਬੀਜੇਪੀ 'ਚ ਸ਼ਮੂਲੀਅਤ ਕਰ ਸਕਦੇ ਨੇ ਕਾਂਗਰਸ ਦੇ ਵੀ, ਔਰ ਕਾਂਗਰਸ ਦੇ ਵਿੱਚੋਂ ਗਰੇਵਾਲ ਸਾਹਿਬ ਇੱਕ ਗੱਲ ਹੋਰ, ਅਜੇ ਤੱਕ ਉਹਨਾਂ ਨੇ ਕੋਈ ਸੂਚੀ ਜਾਰੀ ਨਹੀਂ ਕੀਤੀ ਜਿਹਦੀ ਜਿਹਦੀ ਟਿਕਟ ਕੱਟੀ ਜਾਏਗੀ, ਜਿਹਨੂੰ ਆਸ ਹੈਗੀ ਟਿਕਟ ਮਿਲਣ ਦੀ। ਸੋ ਉਹ ਸਾਰੇ ਦੇ ਸਾਰੇ ਜਾਂ ਬੀਜੇਪੀ 'ਚ ਜਾਣਗੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਾਣਗੇ। ਹਲੇ ਹੋਰ ਕਈ ਚਿਹਰੇ ਨੇ ਜਿਹੜੇ ਉਹ ਬੀਜੇਪੀ 'ਚ ਸ਼ਮੂਲੀਅਤ ਕਰਨਗੇ ਆਉਣ ਵਾਲੇ ਦਿਨਾਂ 'ਚ।
ਸੋ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਾਰਟੀ ਹੈ, ਕੀ ਉਸਦੇ ਕੋਈ ਪੈਰ ਲੱਗਦੇ ਨਜ਼ਰ ਆ ਰਹੇ ਨੇ ਜਾਂ ਫਿਰ ਜਸਟ ਇਹ ਜਿਹੜੇ ਲੀਡਰ ਹੀ ਆ ਰਹੇ ਨੇ, ਲੋਕ ਨਹੀਂ ਆ ਰਹੇ ਉਹਦੇ ਨਾਲ?
ਗਰੇਵਾਲ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲ ਝੁਕਾਅ ਬਹੁਤ ਘੱਟ ਹੈ ਲੋਕਾਂ ਦਾ, ਬੀਜੇਪੀ ਵੱਲ ਜ਼ਿਆਦਾ ਹੋ ਰਿਹਾ। ਸੋ ਕੈਪਟਨ ਦੀ ਪਾਰਟੀ ਦੇ ਰਾਹੀਂ ਬੀਜੇਪੀ ਨਾਲ ਘੱਟ ਮੇਰਾ ਖਿਆਲ ਤਰਜੀਹ ਦੇ ਰਹੇ ਆ ਲੋਕ ਜੁੜਨ ਨੂੰ, ਸਿੱਧਾ ਡਾਇਰੈਕਟਲੀ ਬੀਜੇਪੀ ਨਾਲ ਜੁੜਨ ਨੂੰ ਤਰਜੀਹ ਦੇ ਰਹੇ ਆ ਜ਼ਿਆਦਾ।
ਉਹਦਾ ਮਤਲਬ ਇਹ ਹੈ ਕਿ ਕਿਉਂਕਿ ਕੈਪਟਨ ਦਾ ਹੁਣ ਹੋਰ ਕੋਈ ਸਿਆਸੀ ਭਵਿੱਖ ਤਾਂ ਨਜ਼ਰ ਕਿਸੇ ਨੂੰ ਨਹੀਂ ਆ ਰਿਹਾ ਹੈਗਾ, ਇਸ ਤੋਂ ਬਾਅਦ ਕੈਪਟਨ ਸਾਹਿਬ ਤੇ ਉਹਨਾਂ ਦੀ ਜਾਂ ਕੋਈ ਨਾ ਕੋਈ ਪਾਰਟੀ ਆ, ਤੇ ਉਹਨਾਂ ਦਾ ਆਪਣੀ ਵੀ ਉਮਰ ਇੰਨੀ ਹੋ ਚੁੱਕੀ ਹੈ ਕਿ ਨਾ ਹੋਰ ਕੋਈ ਆਧਾਰ ਬਣਾ ਸਕਦੇ ਨੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਇਸ ਪਿਛਲੇ ਸਮੇਂ 'ਚ ਉਹਨਾਂ ਨੇ ਪੰਜਾਬ ਦੇ ਉੱਤੇ ਆਪਣਾ ਸ਼ਾਸਨ ਆ ਜਿਹੜਾ ਉਹ ਚਲਾਇਆ ਉਹਦੇ ਵਿੱਚ ਕੰਪਲੀਟਲੀ ਉਹ ਫੇਲ ਰਹੇ ਨੇ। ਸੋ ਇਸ ਲਈ ਲੋਕ ਨਹੀਂ ਚਾਹੁੰਦੇਗੇ ਕਿ ਕੈਪਟਨ ਦੇ ਨਾਲ ਜੁੜੀਏ, ਅਤੇ ਕਿਉਂ ਉਹਨਾਂ ਨੂੰ ਹਾਲੇ ਵੀ ਇਹ ਲੱਗ ਰਿਹਾ ਕਿ ਬੀਜੇਪੀ ਨਾਲ ਰਲ ਕੇ ਸੈਂਟਰ ਦੇ ਵਿੱਚ ਬੀਜੇਪੀ ਹੈ ਤੇ ਬੀਜੇਪੀ ਨਾਲ ਜਿਹੜਾ ਸਾਡਾ ਭਵਿੱਖ ਚੰਗਾ ਬਣ ਸਕਦਾ ਹੈ।
ਜੀ ਬਿਲਕੁਲ ਗਰੇਵਾਲ ਸਾਹਿਬ, 100% ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੂੰ ਇਹੋ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿਆਸੀ ਕੈਰੀਅਰ ਹੈ ਜਿਹੜਾ, ਸਿਆਸੀ ਭਵਿੱਖ ਹੈ ਜਿਹੜਾ, ਉਹ ਬਹੁਤਾ ਸੇਫ ਨਹੀਂ ਜਾਂ ਬਹੁਤਾ ਲੰਮਾ ਨਹੀਂ। ਤੇ ਬੀਜੇਪੀ ਦੇ ਨਾਲ ਜਿਹੜਾ ਭਵਿੱਖ ਵੀ ਸੇਫ ਹੈ ਤੇ ਲੰਮਾ ਵੀ ਹੈ ਜਿੰਨਾ ਕੁ ਵੀ ਚਿਰ ਵੀ ਹੋਏਗਾ, ਕਿਉਂਕਿ ਬੀਜੇਪੀ ਇੱਕ ਸ਼ਿੱਦਤ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰ ਰਹੀ ਹੈ ਔਰ ਦੂਸਰੀਆਂ ਪਾਰਟੀਆਂ ਦੇ ਲੋਕਾਂ ਨੂੰ, ਵੱਡੇ ਚਿਹਰਿਆਂ ਨੂੰ ਉਹ ਸ਼ਾਮਲ ਕਰਵਾ ਰਹੀ ਹੈ। ਸੋ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਹੈ ਕਿ ਜੇ ਸਾਨੂੰ ਬੀਜੇਪੀ ਦੀ ਸਰਕਾਰ ਨਹੀਂ ਵੀ ਆਉਂਦੀ ਤਾਂ ਸਾਨੂੰ ਸੈਂਟਰ ਚੋਂ ਕੁਛ ਨਾ ਕੁਛ ਮਿਲ ਜਾਏਗਾ, ਕਿਉਂਕਿ ਸੈਂਟਰ ਚ ਹਲੇ ਵੀ ਬੀਜੇਪੀ ਦੀ ਸਰਕਾਰ ਹੈ ਔਰ 2024 ਚ ਜਾ ਕੇ ਵੋਟਾਂ ਪੈਣੀਆਂ ਨੇ।
ਸੋ ਪਟਿਆਲੇ ਦੀ ਖਬਰ ਸਾਂਝੀ ਕਰਦੇ ਹੋ ਕਿ ਪਟਿਆਲੇ ਦੇ ਵਿੱਚ ਤਾਰਾ ਦਾਤੀ ਜਿਹੜੀ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ, ਕੀ ਰੀਜ਼ਨ ਹੈ ਇਸ ਦੇ ਪਿੱਛੇ, ਕੀ ਸਿਆਸਤ ਹੈ ਇਸ ਦੇ ਪਿੱਛੇ?
ਗਰੇਵਾਲ ਸਾਹਿਬ, ਅੱਜ ਬੜੀ ਮੰਦਭਾਗੀ ਘਟਨਾ ਹੋਈ ਹੈ ਪਟਿਆਲਾ ਦਿਹਾਤੀ ਦੇ ਵਿੱਚ। ਉੱਥੇ ਅਣਪਛਾਤੇ ਲੋਕਾਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ, ਜਿਸ ਕਾਰਨ ਤਾਰਾ ਦੱਤ ਨਾਮ ਦਾ ਇੱਕ ਵਿਅਕਤੀ ਜੋ ਬ੍ਰਹਮਿੰਦਰੇ ਦੇ ਬਹੁਤ ਕਰੀਬ ਸੀ ਉਹ ਜ਼ਖਮੀ ਹੋ ਗਿਆ। ਉਹਨੂੰ ਤੁਰੰਤ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਦੀ ਮੌਤ ਹੋ ਗਈ ਹੈ। ਸੋ ਪਟਿਆਲਾ ਦੀ ਇੱਕ ਵਿਕਾਸ ਕਲੋਨੀ ਹੈ ਜੀ, ਉੱਥੇ ਦਾ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਸੀ ਇਹ ਤਾਰਾ ਦੱਤ, ਉਹਨੂੰ ਅੱਜ ਉਸ ਸਮੇਂ ਗੋਲੀਆਂ ਮਾਰੀਆਂ ਅਣਪਛਾਤੇ ਵਿਅਕਤੀਆਂ ਨੇ ਜਦੋਂ ਉਹ ਇੱਕ ਉਹਦੀ ਬਿਲਡਿੰਗ ਬਣ ਰਹੀ ਸੀ, ਉੱਥੇ ਮਜ਼ਦੂਰਾਂ ਨੂੰ ਚਾਹ ਪਾਣੀ ਦੇਣ ਜਾ ਰਿਹਾ ਸੀ ਤੇ ਕਾਫੀ ਗੋਲੀਆਂ ਨੇ ਜਿਹੜੀਆਂ ਧੜਾਧੜ ਚਲਾਈਆਂ ਉਹਦੇ ਤੇ ਉਸ ਤੋਂ ਬਾਅਦ ਉਹਨੂੰ ਨਾਲ ਦੀ ਨਾਲ ਉੱਥੇ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਮੇਰਾ ਖਿਆਲ ਹੈ ਕਿ ਡਾਕਟਰਾਂ ਨੇ ਉਹਨਾਂ ਨੂੰ ਉੱਥੇ ਮ੍ਰਿਤਕ ਕਰਾਰ ਹੈ ਜਿਹੜਾ ਦੇ ਦਿੱਤਾ। ਸੋ ਕੈਬਨਿਟ ਮੰਤਰੀ ਬ੍ਰਹਮਿੰਦਰਾ ਦਾ ਬਹੁਤ ਖਾਸ ਸੀਗਾ ਇਹ ਬੰਦਾ, ਹੁਣ ਇਹਦੇ ਪਿੱਛੇ ਕੋਈ ਸਿਆਸੀ ਰੰਜਿਸ਼ ਹੈ ਜਾਂ ਕੋਈ ਨਿੱਜੀ ਵੈਰ ਵਿਰੋਧ ਦੁਸ਼ਮਣੀ ਹੈ ਉਹਦਾ ਅਜੇ ਪਤਾ ਲੱਗੇਗਾ, ਪੁਲਿਸ ਇਹਦੀ ਛਾਣਬੀਨ ਕਰ ਰਹੀ ਹੈ। ਸੋ ਕਾਰ ਚ ਸਵਾਰ ਹੋ ਕੇ ਆਏ ਸੀਗੇ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਇਹਨੂੰ ਗੋਲੀਆਂ ਮਾਰੀਆਂ ਸਵੇਰੇ।
ਅੱਛਾ, ਮਜੀਠੀਆ ਸਾਹਿਬ ਨੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਉਧਰ ਚੰਨੀ ਤੇ ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ ਤੇ ਇਹ ਸਾਰੇ ਜੋ ਮਜੀਠੀਆ ਦੇ ਨਾਲ ਰਿਲੇਟਡ ਤੇ ਇਹਨਾਂ ਦੀ ਕਾਂਗਰਸੀਆਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇਹਨਾਂ ਨੂੰ ਪੱਤਰਕਾਰਾਂ ਨੇ ਇਹਨਾਂ ਤੋਂ ਸਵਾਲ ਪੁੱਛੇ ਨੇ, ਇਹ ਸਾਰਾ ਡਿਟੇਲ ਸਾਡੇ ਨਾਲ ਸਾਂਝਾ ਕਰਦੇ ਹੋ।
ਜੀ ਬਿਲਕੁਲ ਗਰੇਵਾਲ ਸਾਹਿਬ, ਡਰੱਗ ਮਾਮਲੇ ਚ ਰੂਪੋਸ਼ ਹੋ ਗਏ ਸੀ ਕੇਸ ਦਰਜ ਹੋਣ ਤੋਂ ਬਾਅਦ। ਸੋ ਕੱਲ ਹਾਈਕੋਰਟ ਵੱਲੋਂ ਜ਼ਮਾਨਤ ਮਿਲੀ ਹੈ, ਉਸ ਤੋਂ ਬਾਅਦ ਅੱਜ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰੀ ਸਾਹਮਣੇ ਆਏ ਨੇ। ਸੋ ਉਹਨਾਂ ਨੇ ਅੱਜ ਸਵੇਰੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ ਔਰ ਉਹਦੀਆਂ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਾਈਆਂ ਔਰ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਵੀ ਅੱਜ ਉਹਨਾਂ ਨੇ ਗੱਲਬਾਤ ਕੀਤੀ ਔਰ ਮਜੀਠੀਆ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੇਰੇ ਖਿਲਾਫ ਸਾਜਿਸ਼ ਰਚਨ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੱਧੂ ਨੇ ਹਰ ਮੀਟਿੰਗ ਚ ਮੇਰੇ ਖਿਲਾਫ ਸਾਜਿਸ਼ ਰਚੀ ਹੈ ਤੇ ਇਤਿਹਾਸ ਚ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ 3 ਮਹੀਨਿਆਂ ਚ 4 ਵਾਰ ਡੀਜੀਪੀ ਹੀ ਬਦਲ ਦਿੱਤੇ ਹੋਣ। ਉਹਨਾਂ ਕਿਹਾ ਕਿ ਇੱਕ ਡੀਜੀਪੀ ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਹਨਾਂ ਨੂੰ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਫਸਰਾਂ ਨੂੰ ਡਰਾ ਧਮਕਾ ਕੇ ਮੇਰੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ। ਮਜੀਠੀਆ ਨੇ ਕਿਹਾ ਕਿ ਮੈਂ ਕਾਨੂੰਨ ਦਾ ਸਦਾ ਸਤਿਕਾਰ ਕਰਦਾ। ਉਹਨਾਂ ਕਿਹਾ ਕਿ ਮੈਂ ਕਿਤੇ ਨਹੀਂ ਗਿਆ ਸੀ, ਇੱਥੇ ਹੀ ਸੀ। ਇਸ ਦੌਰਾਨ ਉਹਨਾਂ ਕਿਹਾ ਕਿ ਮੇਰੇ ਲਈ ਦੁਆਵਾਂ ਕਰਨ ਵਾਲੇ ਲੋਕਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ। ਸੋ ਉਹਨਾਂ ਨੇ ਕਿਹਾ ਕਿ ਇਹ ਤਾਂ ਅਜੇ ਟ੍ਰੇਲਰ ਹੈ, ਪੂਰੀ ਫਿਲਮ ਅਸੀਂ ਦਿਖਾਵਾਂਗੇ। ਇਹ ਵੀ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵਾਰ ਕਹਿ ਦੋ ਜਾਂ ਚੈਲੰਜ ਕੀਤਾ। ਉਹਨਾਂ ਨੇ ਕਿਹਾ ਕਿ ਇਹ ਟ੍ਰੇਲਰ ਸੀਗਾ, ਪੂਰੀ ਫਿਲਮ ਅਸੀਂ ਦਿਖਾਵਾਂਗੇ। ਉਹਨਾਂ ਨੇ ਸਿੱਧੂ ਦੇ ਪੰਜਾਬ ਮਾਡਲ ਬਾਰੇ ਵੀ ਬੋਲਿਆ, ਕਿਹਾ ਕਿ ਠੋਕੋ ਤਾਲੀ ਦਾ ਮਾਡਲ ਫਲਾਪ ਹੈ ਤੇ ਉਸਦਾ ਕੋਈ ਸਿਰ ਪੈਰ ਨਹੀਂ।
ਜੀ ਜੀ ਗਰੇਵਾਲ ਸਾਹਿਬ। ਅੱਛਾ, ਫਿਰ ਇਹ ਚੰਨੀ ਹੋਣਾ ਨੇ ਤੇ ਨਵਜੋਤ ਸਿੱਧੂ ਹੋਣਾ ਨੇ ਕੀ ਜਵਾਬ ਦਿੱਤੇ ਪੱਤਰਕਾਰਾਂ ਦੇ ਜਦੋਂ ਉਹਨਾਂ ਤੋਂ ਸਵਾਲ ਜਵਾਬ ਪੁੱਛੇ ਗਏ? ਪਲੱਸ ਇਹ ਵੀ ਚਰਚਾ ਛਿੜੀ ਸੀ ਕਿ ਵਿਕਰਮ ਮਜੀਠੀਆ ਸਿੱਧੂ ਦੇ ਖਿਲਾਫ ਚੋਣ ਲੜ ਸਕਦੇ ਨੇ।
ਜੀ ਬਿਲਕੁਲ, ਵਿਕਰਮ ਮਜੀਠੀਆ ਇਹ ਕਹਿ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜ ਸਕਦੇ ਨੇ, ਯਾਨੀ ਕਿ ਹੋ ਸਕਦਾ ਕਿ ਵਿਕਰਮ ਮਜੀਠੀਆ 2 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ। ਜਿਵੇਂ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ 2 ਹਲਕਿਆਂ ਤੋਂ ਚੋਣ ਹੈ ਜਿਹੜੀ ਉਹ ਲੜ ਸਕਦੇ ਨੇ, ਕਿਉਂਕਿ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈਗਾ ਅਕਾਲੀ ਦਲ ਦਾ ਵੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿੱਤਣ ਨਾ ਦਿੱਤਾ ਜਾਵੇ ਔਰ ਗਰੇਵਾਲ ਸਾਹਿਬ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਮਾਝੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੱਡਾ ਨਾਮ ਹੈ ਔਰ ਉਹ ਪੋਲੀਟੀਕਲੀ ਬਹੁਤ ਸਟਰੋਂਗ ਹੈ। ਜਦੋਂ ਸਾਰਾ ਪੰਜਾਬ ਹਾਰ ਰਿਹਾ ਸੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਵੀ ਗੱਲ ਕਰ ਲਈਏ ਤਾਂ ਉਦੋਂ ਬਿਕਰਮ ਮਜੀਠੀਆ ਦੇ ਲਗਭਗ ਸਾਰੇ ਉਮੀਦਵਾਰ ਨੇ ਜਿਹੜੇ ਉਹ ਜਿੱਤ ਗਏ ਸਨ
ਜੀ। ਆਪਣੇ ਨਾਲ ਕਾਲਰ ਨੇ ਤੇਜਿੰਦਰ ਉਹਨਾਂ ਦੀ ਗੱਲ ਸੁਣ ਲਈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ। ਮੈਂ ਵੀ ਇਹੀ ਚਾਹੁੰਦਾ ਸੀ ਇਹੀ ਜਿਹੜੇ ਆਪਣੇ ਦੱਸਿਆ ਬਾਈ ਜੀ ਨੇ ਵੀ ਜਿਵੇਂ ਕੈਪਟਨ ਕਹਿੰਦਾ ਸੀ ਸਿੱਧੂ ਨੂੰ ਮੈਂ ਜਿੱਤਣ ਨਹੀਂ ਦਿੰਦਾ, ਮਜ਼ਬੂਤ ਆਧਾਰ ਵਾਲਾ ਬੰਦਾ ਖੜਾ ਕਰੂੰਗਾ ਮੈਂ, ਕੋਈ ਆਪ ਨੀ ਇਲੈਕਸ਼ਨ ਲੜਦਾ ਇਹੀ ਖੜਾ ਹੋਊਗਾ। ਸੋ ਮੇਰੇ ਖਿਆਲ ਦਾ ਉਹ ਬਿਕਰਮਜੀਤ ਜੀ ਨਾਲ ਡੈਮ ਵੀ ਹੋ ਸਕਦੀ ਹੈ ਵੀ ਇਸੇ ਕਰਕੇ ਉਹ ਚੱਲਿਆ। ਪਰ ਮੇਰੀ ਦੂਸਰੀ ਗੱਲ ਇਹ ਹੈਗੀ ਵੀ ਜਿਵੇਂ ਹੁਣ ਆਪਣੇ ਕਹਿ ਕੇ ਗਏ ਸੀ ਬਾਈ ਬੀਜੇਪੀ ਦੇ ਲੀਡਰ ਜਾ ਰਹੇ ਆ ਜਾਂ ਵੱਡੇ ਵੱਡੇ ਦੂਸਰੀਆਂ ਪਾਰਟੀਆਂ ਦੇ ਲੋਕ ਬਿਲਕੁਲ ਨੀ ਜਾ ਰਹੇ ਉਹਨਾਂ ਨਾਲ ਜੀ, ਤੁਸੀਂ ਰਾਣੇ ਸੋਢੀ ਦਾ ਹਾਲ ਦੇਖਿਆ ਅੱਗੇ ਉਹਦਾ ਉੱਥੇ ਇੰਨੀ ਫੇਵਰ ਸੀ ਗੁਰੂ ਹਰ ਹਰ ਸਾਹਿਬ ਚ, ਹੁਣ ਕਿਸੇ ਪਿੰਡ ਚ ਨੀ ਜਾ ਸਕਦਾ
ਉਹ
ਵੀ। ਹੁਣ ਇਹ ਜਿਹੜੇ ਸਾਰੇ ਬੀਜੇਪੀ ਦੇ ਲੀਡਰ ਆ ਲੋਕ ਬਹੁਤ ਸਿਆਣੇ ਆ, ਬੀਜੇਪੀ ਨੂੰ ਪੇਂਡੂ ਵੋਟ ਬਿਲਕੁਲ ਵੀ 0% ਨੀ ਪੈਣੀ ਜੀ।
ਸੋ ਲੋਕ ਨਹੀਂ ਜਾ ਰਹੇ ਲੀਡਰ ਜਾ ਰਹੇ ਨੇ
100% ਸਾਰੇ ਲੀਡਰ ਆ ਜਿਹੜੇ ਨਾਂ ਦੇ ਵੱਡੇ ਹੈਗੇ ਆ ਪਰ ਉਹ ਲੋਕ ਉਹਨਾਂ ਨਾਲ ਕੋਈ ਵੀ ਨੀ ਜਾ ਰਿਹਾ। ਤੁਸੀਂ ਆ ਫਿਰੋਜ਼ਪੁਰ ਵਾਲੀ ਰੈਲੀ ਦੀਆਂ ਮੂਵੀਆਂ ਵੇਖੀਆਂ, ਹੁਣ ਉਹ MLA ਮੱਕੜ ਲੈ ਕੇ ਆਇਆ ਸੀ ਜਲੰਧਰ ਤੋਂ ਕੋਈ ਨਾਲ ਉਹਦੇ, ਉਹ ਕਹਿੰਦਾ ਵੀ ਮੈਂ ਤਾਂ ਦੋਸਤੀ ਪਿੱਛੇ ਆ ਗਿਆ ਮੋਦੀ ਕਰਕੇ ਮੈਂ ਨੀ ਆਉਣਾ ਸੀਗਾ, ਕਹਿੰਦਾ ਵੋਟ ਵੀ ਨੀ ਮੈਂ ਬੀਜੇਪੀ ਨੂੰ ਪਾਊਂਗਾ, ਹਾਲਾਂਕਿ ਉਹਦਾ ਰਾਈਟ ਹੈਂਡ ਸੀਗਾ। ਹਾਂਜੀ ਉਹ ਬਿਲਕੁਲ ਇਕੱਠੇ ਬੈਠੇ ਸੀ, ਉਹ ਕਹਿੰਦਾ ਵੋਟ ਵੀ ਨੀ ਮੈਂ ਬੀਜੇਪੀ ਨੂੰ ਪਾਊਂਗਾ, ਕਹਿੰਦਾ ਮੈਂ ਤਾਂ ਇਹਦੇ ਕਰਕੇ ਆ ਗਿਆ।
ਹਾਂਜੀ
ਉਹ ਇਸੇ ਕਰਕੇ ਹੈਗਾ ਵੀ ਲੋਕ ਸਿਆਣੇ ਆ ਲੀਡਰਾਂ ਨੂੰ ਬਿਲਕੁਲ ਨੀ, ਲੀਡਰ ਜਿੰਨੇ ਮਰਜ਼ੀ ਚਲੇ ਜਾਣ ਬੀਜੇਪੀ ਨੂੰ ਪੇਂਡੂ ਕੋਈ ਇੱਕ ਵੋਟ ਵੀ ਨੀ ਮਿਲਦੀ।
ਮਜੀਠੀਆ ਕਿਉਂਕਿ ਜਦੋਂ ਦੀ ਬੇਅਦਬੀ ਕਾਂਡ ਹੋਇਆ ਜਾਂ ਕਿਤਰਾ ਸਾਰਾ ਇਲਾਕਾ ਜਿਹੜਾ ਅਕਾਲੀਆਂ ਦੇ ਖਿਲਾਫ਼ ਹੋ ਗਿਆ ਤੇ ਪਿੰਡ ਚ ਵੜਨ ਨੀ ਦਿੰਦੇ ਕਿਸੇ ਨੂੰ ਜੀ ਵੋਟ ਮੰਗਣ, ਕੋਈ ਅਕਾਲੀ ਜਾਵੇ ਜਾਂ ਬੀਜੇਪੀ ਵਾਲਾ ਜਾਂ ਕੋਈ, ਇਹਦੇ ਕਿੰਨਾ ਆਪਣੀ ਜਮਾਤ ਜਬਤ ਕਰਾਉਣੀ ਆ ਤੇ ਆ ਜੇ ਭਾਵੇਂ ਕੈਪਟਨ ਨੂੰ ਵੀ ਨਾਲ ਲੈ ਆਵੇ
ਜੀ।
ਹਾਂਜੀ
ਅੱਛਾ ਬੇਅਦਬੀ ਕਾਂਡ ਆ ਜਿਹੜਾ ਤੇ ਤੁਸੀਂ ਇਹ ਵੀ ਦੱਸੋ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਇਹ ਜੋ ਕੁਛ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀ ਦਲ ਦੇ ਰਾਜ ਕਾਲ ਦੌਰਾਨ ਜੋ ਵੀ ਕੁਛ ਹੋਇਆ ਕੀ ਇਹ ਸਟਿਲ ਲੋਕਾਂ ਦੇ ਮਨਾਂ ਦੇ ਉੱਤੇ ਪੂਰਾ ਉਕਰਿਆ ਹੋਇਆ ਕਿ ਆਪਾਂ ਕਹਿ ਦਿੰਦੇ ਹਾਂ ਕਿ ਲੋਕਾਂ ਦੀ ਯਾਦ ਸ਼ਕਤੀ ਹੈ ਜਿਹੜੀ ਉਹ ਬਹੁਤੀ ਨਹੀਂ ਹੈ ਅਤੇ ਭੁੱਲ ਜਾਂਦੇ ਨੇ ਛੇਤੀ, ਕੀ ਇਹ ਸਟਿਲ ਇਹ ਵੱਡਾ ਫੈਕਟਰ ਹੈ?
ਹਾਂਜੀ
ਦੇਖੋ ਗਰੇਵਾਲ ਸਾਹਿਬ ਕੋਈ ਵੀ ਬੰਦਾ ਜਿਹੜਾ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਸਿੱਖੀ ਨਾਲ ਜੁੜਿਆ ਹੋਇਆ ਸੋ ਉਹ ਕੋਈ ਵੀ ਇਸ ਤਰ੍ਹਾਂ ਦਾ ਘਨੌਣੀ ਹਰਕਤ ਹੈ ਜਿਹੜੀ ਨਹੀਂ ਕਰ ਸਕਦਾ। ਪਰ ਤੁਹਾਡੀ ਗੱਲ ਦੀ ਮੈਂ ਪ੍ਰੋੜਤਾ ਕਰਦਾ ਹਾਂ ਕਿ ਇਹ ਬਿਲਕੁਲ ਸੱਚ ਹੈ ਕਿ ਪਿੰਡਾਂ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਵਿੱਚ ਲੋਕ ਹਾਲੇ ਵੀ ਕਸੂਰਵਾਰ ਅਕਾਲੀਆਂ ਨੂੰ ਹੀ ਮੰਨਦੇ ਨੇ, ਇਸ ਕਰਕੇ ਲੋਕ ਕਿਉਂਕਿ ਬੇਅਦਬੀਆਂ ਨੇ ਜਿਹੜੀਆਂ ਬੇਸ਼ੱਕ ਅਕਾਲੀ ਸਰਕਾਰ ਦੇ ਦੌਰਾਨ ਹੀ ਹੋਈਆਂ ਨੇ ਔਰ ਉਦੋਂ ਬਹਿਬਲ ਕਲਾਂ ਜਿਹੜਾ ਗੋਲੀਕਾਂਡ ਹੋਇਆ ਉਹ ਵੀ ਉਦੋਂ ਹੀ ਹੋਇਆ, ਸੋ ਲੋਕਾਂ ਦਾ ਗੁੱਸਾ ਹੈ ਕਿ ਜਦੋਂ ਸ਼ਾਂਤਮਈ ਲੋਕ ਧਰਨਾ ਦੇ ਰਹੇ ਸਨ ਤਾਂ ਇੱਕ ਵਾਰੀ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਸੀ ਕਿ ਵਿਹਲੇ ਲੋਕ ਨੇ ਜਿਹੜੇ ਧਰਨੇ ਤੇ ਬੈਠੇ ਨੇ, ਸੋ ਇਸ ਤਰ੍ਹਾਂ ਦੇ ਜਿਹੜੇ ਬਿਆਨ ਦੇ ਨੇ ਜਾਂ ਉਸ ਵੇਲੇ ਆਉਣਾ, ਸੋ ਲੋਕਾਂ ਦੇ ਦਿਲਾਂ ਦੇ ਵਿੱਚ ਐਡੀ ਸੋਚ ਕਮਜ਼ੋਰ ਵੀ ਨਹੀਂ ਹੈ ਪੰਜਾਬੀਆਂ ਦੀ ਕਿ ਉਹ ਭੁੱਲ ਜਾਣ, ਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਇੱਕ ਨਫ਼ਰਤ ਹੈਗੀ ਹੈ, ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ ਕਿ ਉਹ ਅਕਾਲੀਆਂ ਨੂੰ ਦੋਸ਼ੀ ਮੰਨਦੇ ਹੈ ਜੀ ਇਹ ਸਾਰੇ ਕਾਤੇ ਲਈ।
ਸੋ ਬਾਕੀ ਜਿਹੜੀਆਂ ਖ਼ਬਰਾਂ ਨੇ ਹਾਂ ਉਹ ਆਪਣੀ ਇੱਕ ਮੇਨ ਖ਼ਬਰ ਰਹਿ ਰਹਿਣੀ ਹੈ, ਬਲਵੀਰ ਸਿੰਘ ਰਾਜੇਵਾਲ ਵੱਲੋਂ ਆਪਣਾ ਜਿਹੜਾ ਚੋਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਨਾਲ ਕਿਹੜੇ ਕਿਹੜੇ ਹੁਣ ਤੱਕ ਲੋਕ ਰਲੇ ਨੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਜੂਝਦਾ ਪੰਜਾਬ ਦਾ ਜੋ ਏਜੰਡਾ ਹੈ ਜੋ ਉਹਨਾਂ ਨੇ ਆਪਣਾ ਪੰਜਾਬ ਪ੍ਰਤੀ ਏਜੰਡਾ ਤਿਆਰ ਕੀਤਾ ਉਸ ਨੂੰ ਸਵੀਕਾਰਿਆ ਹੈ ਇਸ ਰਾਜੇਵਾਲ ਦੀ ਪਾਰਟੀ ਨੇ, ਕਿ ਇਹ ਸਾਰੇ ਇਕੱਠੇ ਲੜਕੇ ਰਲ ਕੇ ਕੁਛ ਚੇਂਜ ਕਰ ਸਕਣਗੇ ਜਾਂ ਨਹੀਂ ਇਹਦੇ ਬਾਰੇ ਥੋੜ੍ਹਾ ਡਿਟੇਲ ਦੇ ਦਿਓ।
ਬਿਲਕੁਲ ਗਰੇਵਾਲ ਸਾਹਿਬ, ਬਲਬੀਰ ਸਿੰਘ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਚੋਣ ਲੜਨਗੇ, ਉਹਨਾਂ ਨੇ ਐਲਾਨ ਕਰ ਦਿੱਤਾ ਤੇ ਚੋਣ ਸਰਗਰਮੀਆਂ ਨੇ ਜਿਹੜੀਆਂ ਉਹ ਤੇਜ਼ ਕਰ ਦਿੱਤੀਆਂ ਨੇ, ਸੋ ਸਮਰਾਲਾ ਦੇ ਵਿੱਚ ਸਿਆਸੀ ਉਤਲ ਬੁਤਲ ਬਹੁਤ ਹੋਵੇਗੀ ਕਿਉਂਕਿ ਇੱਕ ਪਾਸੇ ਕਿਸਾਨ ਆਗੂ ਨੇ ਇੱਥੇ ਉੱਥੇ ਹੀ ਹਰੇਕ ਸਿਆਸੀ ਪਾਰਟੀ ਦੇ ਆਗੂਆਂ ਦਾ ਵੀ ਉੱਥੇ ਜਿਹੜਾ ਰਾਬਤਾ ਹੈਗਾ, ਸੋ ਬਲਬੀਰ ਸਿੰਘ ਰਾਜੇਵਾਲ ਵਿੱਚ ਸਿਆਸਤ ਵਿੱਚ ਕੋਈ ਨਵੇਂ ਚਿਹਰੇ ਨਹੀਂ, ਕਈ ਸਾਲ ਪਹਿਲਾਂ ਉਹਨਾਂ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਜ਼ਦੀਕੀਆਂ ਰਹੀਆਂ ਨੇ। ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਹਨਾਂ ਨੂੰ ਚੋਣ ਲੜਨ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਪਿਛਲੇ ਸਮੇਂ ਦੌਰਾਨ ਜ਼ੋਰਾਂ ਤੇ ਰਹੀਆਂ ਨੇ। ਸੋ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਨਕੀ ਦਾ ਸਮਰਥਨ ਜਿਹੜਾ ਉਹ ਕੀਤਾ ਗਿਆ ਸੀ। ਔਰ ਦੂਜਾ ਜਿਹੜਾ ਜੂਝਦਾ ਪੰਜਾਬ ਹੈ, ਬੱਬੂ ਮਾਨ ਹੋਰਾਂ ਦੀ ਜਿਹੜੀ ਉਹਨਾਂ ਨੇ ਆਰਗੇਨਾਈਜੇਸ਼ਨ ਖੜੀ ਕੀਤੀ ਹੈ, ਸੋ ਉਹਨਾਂ ਨੇ ਕੁਛ ਸਵਾਲ ਰੱਖੇ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ ਇਸ ਏਜੰਡੇ ਤੇ ਕੋਈ ਵੀ ਪਾਰਟੀ ਹੈ ਜਿਹੜੀ ਉਹ ਖਰੀ ਉਤਰਦੀ ਹੈ, ਸਾਡੇ ਨਾਲ ਸਹਿਮਤੀ ਜਤਾਏਗੀ ਤੇ ਉਹਨਾਂ ਨੂੰ ਅਸੀਂ ਸਮਰਥਨ ਹੈ ਜਿਹੜਾ ਦੇਵਾਂਗੇ। ਤੇ ਗਰੇਵਾਲ ਸਾਹਿਬ, ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ 42 ਕਿਸਾਨ ਜਥੇਬੰਦੀਆਂ ਚੋਂ 22 ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਪਾਰਟੀ ਦਾ ਗਠਨ ਕਰਕੇ ਇਹ ਐਲਾਨ ਕੀਤਾ ਸੀ ਕਿ 117 ਸੀਟਾਂ ਤੋਂ ਜਿਹੜੇ ਉਮੀਦਵਾਰ ਨੇ ਅਸੀਂ ਐਲਾਨਾਂਗੇ, ਪਰ ਹਾਲੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਰ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਸਮਰਾਲਾ ਦੇ ਵਿੱਚ ਆਪਣੀਆਂ ਸਿਆਸੀ ਗਤੀਵਿਧੀਆਂ ਨੇ ਉਹ ਵਧਾ ਦਿੱਤੀਆਂ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਲਿਸਟ ਹੈ ਉਮੀਦਵਾਰਾਂ ਦੀ ਉਹ ਵੀ ਜਾਰੀ ਕੀਤੀ ਜਾਵੇਗੀ।
ਜੀ, ਬੜੀ ਮਿਹਰਬਾਨੀ। ਕੋਈ ਹੋਰ ਖਬਰ ਆ ਜਿਹੜੀ ਇਸ ਸਮੇਂ ਸਾਡੇ ਨਾਲ ਸਾਂਝੀ ਕਰਨੀ ਚਾਹੋ, ਜਿਹੜੀ ਰਹਿ ਗਈ ਹੋਵੇ?
ਗਰੇਵਾਲ ਸਾਹਿਬ, ਮੈਂ ਤੁਹਾਡੇ ਨਾਲ ਇੱਕ ਖਬਰ ਹੋਰ ਸਾਂਝੀ ਜਿਹੜੀ ਉਹ ਕਰਨੀ ਚਾਹੁੰਦਾ। ਉਹ ਖਬਰ ਇਹ ਹੈ ਕਿ ਜਸਟ ਹੋਲਡ ਗਰੇਵਾਲ ਸਾਹਿਬ।
ਜੀ 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 ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ
ਸੁਣਾ। ਪਠਾਨਕੋਟ ਆਰਮੀ ਕੈਂਪ ਤੇ ਹਮਲਾ ਕਰਨ ਵਾਲੇ 6 ਅੱਤਵਾਦੀ ਨੇ ਜਿਹੜੇ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤੇ ਗਏ ਨੇ ਅੱਜ, ਇਹ ਵੱਡੀ ਖਬਰ ਹੈ। ਸੋ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਸੰਬੰਧਿਤ 6 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਕਾਬੂ ਕੀਤੇ ਗਏ। ਇਹਨਾਂ 6 ਕੋਲੋਂ 6 ਗ੍ਰਨੇਡ, 1 ਪਿਸਤੌਲ, 1 ਰਾਈਫਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। SSP ਕਮਰਦੀਪ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਹੈ। ਜੀ ਗਰੇਵਾਲ ਸਾਹਿਬ,
ਬੜੀ ਮਿਹਰਬਾਨੀ ਤੇਂਦਰ ਜੀ, ਧੰਨਵਾਦ।
ਧੰਨਵਾਦ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਾਈਕ ਪਟਨਾਗਰ ਵੱਲੋਂ ਵੀ ਸਪੋਰਟ ਕੀਤੀ ਜਾ ਰਹੀ ਹੈ, ਉਹ ਵੀ ਪ੍ਰਾਊਡ ਸਪਾਂਸਰ ਨੇ ਸਾਡੇ ਇਸ ਪ੍ਰੋਗਰਾਮ ਦੇ। 647-702-2023 ਉਹਨਾਂ ਦਾ ਨੰਬਰ ਹੈ, 647-702-2023, 6472-702-2023 ਇਹਨਾਂ ਦਾ ਨੰਬਰ ਹੈ। ਔਰ ਟੈਕਸ ਪੇਡ ਦਾ ਨੰਬਰ ਦੇਣਾ ਚਾਹਾਂਗਾ 905-6-41-4100, 9056-2140-100 ਤੇ ਜੈਗ ਔਜਲਾ ਜੀ ਦਾ ਨੰਬਰ 416-371-7777, jagaujla.com ਇਹਨਾਂ ਦੀ ਵੈਬਸਾਈਟ ਹੈ। ਇਸ ਵੈਬਸਾਈਟ ਦੇ ਉੱਤੇ ਤੁਸੀਂ ਜਾਣਾ ਅਤੇ ਜੈਗ ਔਜਲਾ ਜੀ ਦੇ ਨਾਲ ਸੰਪਰਕ ਕਰਨਾ। ਕੋਈ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਪ੍ਰੋਪਰਟੀ ਖਰੀਦਣੀ ਵੇਚਣੀ ਹੈ ਤਾਂ ਜੈਗ ਔਜਲਾ ਹੋਣਾ ਦੀ ਵੈਬਸਾਈਟ ਵਿਜ਼ਿਟ ਕਰੋ, ਤੇ ਜਾਂ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਵੋ 416-376-7777-416-371-7777 ਇਹਨਾਂ ਦਾ ਨੰਬਰ ਹੈ। ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ, 905-794-5111, 9057-94-5111 ਇਹਨਾਂ ਨੰਬਰ ਹੈ। 10 ਸਕੁਅਰ ਐਲਐਸ ਡਰਾਈਵ ਯੂਨਿਟ 5 & 6 ਦੇ ਉੱਤੇ ਸਥਿਤ ਨੇ ਡਾਕਟਰ ਸਮਰੀਤ ਕੌਰ ਰੰਧਾਵਾ, 905-794-5111 ਇਹਨਾਂ ਦਾ ਨੰਬਰ ਹੈ। ਅਤੇ UK ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ ਦਾ ਨੰਬਰ 647-8495-90, 6478948590, 647-8495-9090 ਦੇ ਉੱਤੇ ਕਾਲ ਕਰ ਲੈਣੀ ਕੁਲਦੀਪ ਗਰੇਵਾਲ ਹੋਣਾ ਦੇ ਨਾਲ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਤੁਹਾਨੂੰ ਕੈਂਬਰਿਜ ਅਤੇ ਇਸ ਤੋਂ ਇਲਾਵਾ ਮਿਸਾਕਾ 2 ਲੋਕੇਸ਼ਨਾਂ ਤੋਂ ਤੁਹਾਨੂੰ ਸਰਵ ਕਰਦਾ UK ਟਰੱਕ ਟ੍ਰੇਨਿੰਗ ਸੈਂਟਰ। 647-8495-9090, 6478948590 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ UK ਟਰੱਕ ਟ੍ਰੇਨਿੰਗ ਸੈਂਟਰ 647-8495-9090 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਜੈਰੋ ਸਾਹਿਬ ਦੀ ਗੱਲ ਸੁਣ ਲਈਏ, ਉਸ ਤੋਂ ਬਾਅਦ ਗੁਰਪ੍ਰੀਤ ਭੁਰਭਾ ਜੀ ਸਾਡੇ ਨਾਲ ਗੱਲਬਾਤ ਕਰਨਗੇ। ਜੈਰੋ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਚ।
ਗੁੱਡ ਮਾਰਨਿੰਗ ਸਰ
ਜੀ।
ਅੱਛਾ, ਉਹ ਮੈਂ ਤੁਹਾਡਾ ਧਿਆਨ ਲੈ ਕੇ ਆਉਣਾ ਸੀ UP ਤੇ। ਅੱਜ 3 BJP ਦੇ ਵਿਧਾਇਕ ਜਿਹੜੇ ਆ ਉਹ ਸਮਾਜਵਾਦੀ ਪਾਰਟੀ ਚ ਚਲੇ ਗਏ ਨੇ। ਉਸ ਤੋਂ ਪਹਿਲਾਂ 4-5 ਹੋ ਗਏ, ਇਨਕਲੂਡਿੰਗ ਰੀਟਾ ਜੋਸ਼ੀ ਜਿਹੜੀ ਪਹਿਲਾਂ ਕਾਂਗਰਸ ਦੀ ਕਾਫੀ ਵੱਡੀ ਲੀਡਰ ਸੀਗੀ। ਔਰ ਦੂਸਰੀ ਚੀਜ਼ ਇਹ ਆਈ ਆ ਕਿ ਉਹ ਮੀਡੀਆ ਨੇ ਰਿਪੋਰਟ ਦਿੱਤੀ ਆ ਕਿ ਯੋਗੀ ਆਦਿੱਤਿਆ ਨਾਥ ਨੇ 73 ਰੈਲੀਆਂ ਕੀਤੀਆਂ, ਮੋਦੀ ਸਾਹਿਬ ਨੇ 14 ਕੀਤੀਆਂ, ਔਰ ਕੀ ਕਹਿੰਦੇ ਉਸਨੂੰ ਅਮਿਤ ਸ਼ਾਹ ਨੇ 20 ਕੀਤੀਆਂ ਤੇ ਬਾਕੀ ਲੀਡਰਾਂ ਨੇ 36-37 ਕੀਤੀਆਂ। ਔਰ ਸਰਕਾਰੀ ਮਸ਼ੀਨਰੀ ਯੂਜ ਕਰਕੇ ਸਾਰਾ ਸਰਕਾਰ ਦਾ ਪੈਸਾ 1000 ਕਰੋੜ ਰੁਪਏ ਤੋਂ ਉੱਪਰ ਚੂਨਾ ਲਾਇਆ ਸਰਕਾਰ ਨੂੰ, ਤੇ ਮੋਦੀ ਸਾਹਿਬ ਕਹਿੰਦੇ ਮੈਂ ਨਾ ਖਾਊਂਗਾ ਨਾ ਖਾਣੇ ਦਊਂਗਾ। ਇਹ ਕਿੱਧਰਲੇ ਪਾਸੇ ਮੋਦੀ ਸਾਹਿਬ ਦੀ ਦਿਸ਼ਾ ਜਾਂਦੀ ਹੈ
ਜੀ? ਆਲਰਾਈਟ, ਥੈਂਕ ਯੂ ਤੁਹਾਡੇ ਇਸ ਫੈਕਟ ਨੂੰ ਸਾਹਮਣੇ ਲੈ ਕੇ ਆਉਣ ਦੇ ਲਈ ਤੇ ਸਰ ਸਭ ਧੰਨਵਾਦ।
ਥੈਂਕ ਯੂ,
ਧੰਨਵਾਦ ਜੀ। ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇ
ਜੀ। ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ। ਸੋ ਆਓ ਪਹਿਲਾਂ ਆਪਾਂ ਖੇਡ ਜਗਤ ਦੀਆਂ ਖਬਰਾਂ ਸਾਂਝੀਆਂ ਕਰ ਲਈਏ।
ਜੀ ਬਿਲਕੁਲ, NHL ਦੇ ਵਿੱਚ ਅੱਜ ਟੋਰਾਂਟੋ ਵਰਸਿਸ ਵੇਗਸ ਗੋਲਡਨ ਨਾਈਟਸ ਦਾ ਮੈਚ, ਇਹਦੀ ਜਿਹੜੀ ਟਾਈਮਿੰਗ ਹੈ ਜੀ ਰਾਤ ਨੂੰ 10 ਵਜੇ, ਔਰ ਫਿਰ NBA ਦੇ ਵਿੱਚ ਟੋਰਾਂਟੋ ਵਰਸਿਸ ਫੀਨਿਕਸ ਦਾ ਜਿਹੜਾ ਮੈਚ ਹੈ ਜੀ ਅੱਜ ਰਾਤ ਨੂੰ 7:30 ਹੋਣਾ ਹੈ। ਕ੍ਰਿਕਟ ਦੀ ਜੇਕਰ ਗੱਲ ਕਰੀਏ ਤਾਂ ਨਿਊਜ਼ੀਲੈਂਡ ਵਰਸਿਸ ਬੰਗਲਾਦੇਸ਼ ਦਾ ਜਿਹੜਾ ਦੂਸਰਾ ਟੈਸਟ ਮੈਚ ਸੀਗਾ ਜੀ, ਨਿਊਜ਼ੀਲੈਂਡ ਨੇ ਕੱਲ ਇੱਕ ਇਨਿੰਗ ਤੇ 117 ਰਨ ਦੇ ਨਾਲ ਜਿੱਤ ਲਿਆ। ਸੀਰੀਜ਼ ਜਿਹੜੀ ਹੈ ਜੀ 1-1 ਦੀ ਬਰਾਬਰੀ ਤੇ ਰਹੀ ਹੈ। ਲਾਈਵ ਜਿਹੜਾ ਮੈਚ ਚੱਲ ਰਿਹਾ ਜੀ ਇੰਡੀਆ ਵਰਸਿਸ ਸਾਊਥ ਅਫਰੀਕਾ, ਤੀਸਰਾ ਟੈਸਟ ਮੈਚ ਹੈ ਜੀ, ਪਹਿਲੇ ਦਿਨ ਦੀ ਖੇਡ ਚੱਲ ਰਹੀ ਹੈ। ਇੰਡੀਆ ਨੇ ਟਾਸ ਜਿੱਤੀ ਹੈ ਜੀ ਔਰ ਪਹਿਲਾਂ ਬੈਟਿੰਗ ਕੀਤੀ ਹੈ। ਕਰੰਟਲੀ ਇੰਡੀਆ ਦਾ ਸਕੋਰ ਜਿਹੜਾ ਹੈ ਜੀ 205 ਰਨ ਬਣੇ ਨੇ, 7 ਖਿਡਾਰੀ ਆਊਟ ਨੇ। ਕੈਪਟਨ ਵਿਰਾਟ ਕੋਹਲੀ ਜਿਹੜੇ ਨੇ ਜੀ 73 ਰਨ ਬਣਾ ਕੇ ਡਟੇ ਹੋਏ ਨੇ, ਬਾਕੀ ਜਿਹੜੇ ਨੇ ਜੀ ਮੇਨ ਪਲੇਅਰ ਸਾਰੇ ਆਊਟ ਹੋ ਚੁੱਕੇ ਨੇ। ਔਰ ਜਦੋਂ ਸੀਰੀਜ਼ ਖਤਮ ਹੋ ਜਾਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੈਪਟਨ ਕੋਹਲੀ ਤੇ ਜਿਹੜੇ ਸਾਡੇ ਕੋਚ ਸਾਹਿਬ ਨੇ ਜੀ ਨਵੇਂ ਬਣੇ ਰਾਹੁਲ ਦ੍ਰਾਵਿੜ, ਇਸ ਦੇ ਓਵਰ ਰਿਲਾਇੰਸ ਔਨ ਰਹਾਨੇ ਤੇ ਪੁਜਾਰਾ ਜਿਹੜੀ ਹੈ ਜੀ ਉਹ ਰੀਜ਼ਨ ਬਣੇਗਾ ਕਿ 30 ਸਾਲਾਂ ਬਾਅਦ ਇੰਡੀਆ ਕੋਲ ਸੁਨਹਿਰੀ ਮੌਕਾ ਸੀਗਾ ਅਫਰੀਕਾ ਨੂੰ ਅਫਰੀਕਾ 'ਚ ਜਾ ਕੇ ਹਰਾਉਣ ਦਾ, ਕਿ ਇਹ ਇੱਕ ਰੀਜ਼ਨ ਰਹਿ ਜਾਏਗਾ ਕਿ ਇੰਡੀਆ ਦਾ ਜਿਹੜਾ ਜੀ ਮਿਡਲ ਆਰਡਰ ਪਰਫਾਰਮ ਨਹੀਂ ਕਰ ਸਕਿਆ ਤੇ ਇੰਡੀਆ ਜਿਹੜਾ ਜੀ ਇੱਥੇ ਜਾ ਕੇ ਨਹੀਂ ਜਿੱਤ ਸਕਿਆ। ਬਟ ਲੈਟਸ ਹੋਪ ਇਸ ਤਰ੍ਹਾਂ ਨਾ ਹੋਵੇ, ਹਲੇ 4 ਦਿਨ ਇਸ ਟੈਸਟ ਮੈਚ ਦੇ ਬਾਕੀ ਨੇ ਜੀ। ਇਸ ਤੋਂ ਬਿਨਾਂ Under-19 ਕ੍ਰਿਕਟ ਵਰਲਡ ਕੱਪ ਦੇ ਵਾਰਮ ਅਪਸ ਨੇ ਜੀ, ਅੱਜ ਇੰਡੀਆ ਵਰਸਿਜ ਆਸਟ੍ਰੇਲੀਆ ਤੇ ਪਾਕਿਸਤਾਨ ਵਰਸਿਜ ਕੈਨੇਡਾ ਦਾ ਜਿਹੜਾ ਜੀ ਇਹ ਮੈਚ ਚੱਲ ਰਿਹਾ। ਇਸ ਤੋਂ ਬਿਨਾਂ ਇੰਡੀਆ ਤੋਂ ਨਿਊਜ਼ ਆ ਰਹੀ ਹੈ ਜੀ IPL ਦੀ ਜਿਹੜੀ ਹੈ ਜੀ ਟਾਈਟਲ ਸਪੋਂਸਰਸ਼ਿਪ, ਉਹ ਵੀਵੋ ਦੀ ਜਗ੍ਹਾ ਜਿਹੜੀ ਹੈ ਜੀ ਹੁਣ ਟਾਟਾ ਗਰੁੱਪ ਕੋਲੇ ਚਲੀ ਗਈ ਹੈ। ਰਿਮੇਨਿੰਗ 2 ਈਅਰਸ ਟਾਟਾ ਜਿਹੜਾ ਗਰੁੱਪ ਹੈ ਜੀ ਉਹ 670 ਕਰੋੜ ਰੁਪਇਆ ਜਿਹੜਾ ਜੀ 2 ਸਾਲ ਦਾ ਜਿਹੜਾ ਉਹ BCCI ਨੂੰ ਪੇ ਕਰੇਗਾ, ਔਰ ਵੀਵੋ ਗਰੁੱਪ ਜਿਹੜਾ ਹੈ 456 ਕਰੋੜ ਰੁਪਏ ਉਹਨਾਂ ਨੂੰ ਕੰਟਰੈਕਟ ਟਰਮੀਨੇਸ਼ਨ ਦੇ ਜਿਹੜੇ ਹੈ ਜੀ ਉਹ ਪੇ ਕਰਨੇ ਪੈਣਗੇ। ਬਟ ਓਵਰਆਲ BCCI 2022 ਦੇ ਵਿੱਚ 547 ਕਰੋੜ ਰੁਪਇਆ ਤੇ 2023 ਦੇ ਵਿੱਚ 577 ਕਰੋੜ ਰੁਪਇਆ ਜਿਹੜਾ ਜੀ ਇਸ ਟਾਈਟਲ ਸਪੋਂਸਰਸ਼ਿਪ ਤੋਂ ਬਣਾਏਗਾ। ਇਸ ਤੋਂ ਬਿਨਾਂ ਸਾਊਥ ਅਫਰੀਕਾ ਤੋਂ ਨਿਊਜ਼ ਹੈ ਜੀ, ਉਹਨਾਂ ਦੇ ਕ੍ਰਿਕਟ ਪਲੇਅਰ ਆਲਰਾਊਂਡਰ ਕ੍ਰਿਸ ਮੋਰਿਸ ਜਿਹੜੇ ਕਿ ਹਾਈਐਸਟ ਪੇਡ ਜਿਹੜੇ IPL ਦੇ ਵਿੱਚ ਸਭ ਤੋਂ ਵੱਧ ਪ੍ਰਾਈਸ ਵਾਲੇ ਵਿਕੇ ਸੀ 16.25 ਕਰੋੜ ਤੇ 34 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ ਹੈ ਜੀ ਟੂ ਆਲ ਫਾਰਮਸ ਆਫ ਕ੍ਰਿਕਟ। ਤੇ ਉਹ ਜਿਹੜਾ ਜੀ ਆਪਣਾ ਡੋਮੈਸਟਿਕ ਕਲੱਬ ਹੈ ਉੱਥੋਂ ਦਾ ਸਾਊਥ ਅਫਰੀਕਾ ਦਾ ਟਾਈਟਨਸ, ਉਹਦੇ ਜਿਹੜੇ ਹੈ ਜੀ ਹੁਣ ਕੋਚ ਦਾ ਰੋਲ ਕਰਨਗੇ। ਇਸ ਤੋਂ ਬਾਅਦ ਵੀ ਵਿਸ਼ ਹਿਮ ਆਲ ਦਾ ਵੈਰੀ ਬੈਸਟ ਪੋਸਟ ਇਜ਼ ਰਿਟਾਇਰਮੈਂਟ। ਤੇ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ, ਜੇਕਰ ਤੁਸੀਂ ਆਪਣੇ ਕੋਈ ਸਪੋਂਸਰ ਹਾਈਲਾਈਟ ਕਰਨਾ।
ਜੀ ਹਾਂ, ਪ੍ਰੋਗਰਾਮ ਖੋਰਸਾ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ, ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਅਵਤਾਰ ਮਿਨਹਾਸ ਜੀ ਵੱਲੋਂ, ਔਰ ਤੁਸੀਂ ਇਹਨਾਂ ਨੰਬਰ ਨੋਟ ਕਰੋ 416-744-93-93। ਇਸ ਬ੍ਰੋਕਰੇਜ ਨੂੰ ਤੁਸੀਂ ਜੁਆਇਨ ਕਰੋ ਕਿਉਂਕਿ ਸਟੇਨਰ ਦੇ ਵਿੱਚ ਅੱਜ ਇਹਨਾਂ ਵੱਲੋਂ ਇੱਕ ਬੜਾ ਵੱਡਾ ਪ੍ਰੋਜੈਕਟ ਆ ਉਹ ਲਾਂਚ ਕੀਤਾ ਜਾ ਰਿਹਾ ਵਾ, ਔਰ ਇਸ ਦੇ ਵਿੱਚ ਤੁਹਾਨੂੰ ਡਿਟੈਚ ਘਰ ਆ ਜਿਹੜੇ ਬੁੱਕ ਹੋਣੇ ਨੇ, ਤੇ ਤੁਸੀਂ ਰਿਐਲਟਰ ਹੋ ਤੇ ਤੁਸੀਂ ਇਹਨਾਂ ਦੀ ਬ੍ਰੋਕਰੇਜ ਨੂੰ ਜੁਆਇਨ ਕਰ ਲੈਣਾ, ਔਰ ਇਹਨਾਂ ਦੀ ਬ੍ਰੋਕਰੇਜ ਨੂੰ ਜੁਆਇਨ ਕਰਕੇ ਇਹਨਾਂ ਘਰਾਂ ਤੁਹਾਨੂੰ ਫਸਟ ਐਕਸੈਸ ਆ ਜਿਹੜਾ ਉਹ ਮਿਲੇਗਾ। ਸੋ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਸਟੇਨਰ ਦੇ ਵਿੱਚ ਤੇ ਵਧੀਆ ਆਪਣਾ ਰੀਅਲ ਸਟੇਟ 'ਚ ਕੈਰੀਅਰ ਬਣਾਉਣਾ, ਅਵਤਾਰ ਮਿਨਹਾਸ ਨੂੰ ਇਸ ਸਮੇਂ ਕਾਲ ਕਰ ਸਕਦੇ ਹੋ 416-744-93-93 4167-449-3933 ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਸਟੇਨਰ ਦੇ ਵਿੱਚ ਟ੍ਰੇਜਰ ਹਿੱਲ ਦੇ ਨਵੇਂ ਘਰ ਆ ਰਹੇ ਨੇ, ਔਰ ਇਹਨਾਂ ਦਾ ਐਕਸਕਲੂਸਿਵ ਐਕਸੈਸ ਹੈ ਅਵਤਾਰ ਮਿਨਹਾਸ ਜੀ ਹੋਣਾ ਦੀ ਬ੍ਰੋਕਰੇਜ ਦੇ ਪਾਸ, 427 ਰਿਐਲਟੀ ਇੰਕ ਬ੍ਰੋਕਰੇਜ ਦੇ ਪਾਸ, ਔਰ ਤੁਸੀਂ ਇਹ ਵਧੀਆ ਘਰ ਵੇਚਣੇ ਨੇ ਤੇ ਤੁਸੀਂ ਤੁਹਾਡੇ ਪਾਸ ਕਲਾਇੰਟ ਨੇ ਤੇ ਤੁਸੀਂ ਇਸ ਦਾ ਐਕਸੈਸ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਬ੍ਰੋਕਰੇਜ ਜੁਆਇਨ ਕਰਨੀ ਪਵੇਗੀ। ਅੱਜ ਹੀ ਤੁਸੀਂ ਇਸ ਬ੍ਰੋਕਰੇਜ ਨੂੰ ਜੁਆਇਨ ਕਰ ਲਵੋ 416-744-93-93 416-744-93-93, ਔਰ ਇਹਨਾਂ 100 ਘਰਾਂ ਤੋਂ ਬਾਅਦ ਫਿਰ ਇਹਨਾਂ ਪਾਸ 200 ਘਰ ਹੋਰ ਆ ਰਿਹਾ ਵਾ, ਔਰ ਤੁਸੀਂ ਉਸ ਦੇ ਵਿੱਚ ਵੀ ਕੁਝ ਘਰ ਵੇਚ ਸਕਦੇ ਹੋ ਔਰ ਆਪਣਾ ਕੈਰੀਅਰ ਤੁਸੀਂ ਵਧੀਆ ਬਣਾ ਸਕਦੇ ਹੋ। ਅਵਤਾਰ ਮਿਨਹਾਸ ਨੂੰ ਤੁਸੀਂ ਕਾਲ ਕਰਨੀ ਹੈ 416-744-93-93 ਉੱਤੇ 416-744-9393 ਇਸ ਬ੍ਰੋਕਰੇਜ ਨੂੰ ਜੁਆਇਨ ਕਰੋ 416-744-93-93 ਇਹਨਾਂ ਦਾ ਨੰਬਰ ਹੈ। ਐਚ ਕੇ ਟਾਇਰ ਸੈਂਟਰ 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, ਕਿਸੇ ਵੀ ਨੇੜੀ ਲੋਕੇਸ਼ਨ ਉੱਤੇ ਜਾਣਾ ਹੈ ਬੂਟਾ ਚਾਹਲ ਜੀ ਦੇ ਨਾਲ ਸੰਪਰਕ ਕਰਨਾ ਤੁਸੀਂ ਲੰਡਨ ਜਾਂ ਮਿਸਾਗਾ ਵਾਲੀ, ਇਹਨਾਂ ਦੀ ਲੋਕੇਸ਼ਨ ਹੈ 647-295-4600 6472954600 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਬੂਟਾ ਚਾਹਲ ਜੀ ਨੂੰ 647-295-4600 6472954600 ਬੂਟਾ ਚਾਹਲ ਜੀ ਦਾ ਨੰਬਰ ਹੈ। ਲੰਡਨ ਵਾਲੀ ਲੋਕੇਸ਼ਨ 647-401-8230 ਨੰਬਰ ਹੈ। ਸੋ ਕਿਸੇ ਵੀ ਨੇੜੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਟਰੱਕਾਂ ਦੇ ਟਾਇਰ ਆ ਜਿਹੜੇ ਪਵਾ ਸਕਦੇ ਹੋ। ਜੀ ਗੁਰਪ੍ਰੀਤ ਆਓ ਫਿਰ ਹੁਣ ਗੱਲ ਨੂੰ ਅੱਗੇ ਤੋਰੀਏ।
ਬਿਲਕੁਲ ਜਗਦੀਸ਼ ਜੀ, ਬਿਫੋਰ ਵੀ ਗੋ ਟੂ ਦੈਟ, ਟੈਕਸ ਮੈਸੇਜ ਆਇਆ ਜੀ ਨੋਵਾਕ ਜੋਕੋਵਿਚ ਨੂੰ ਲੈ ਕੇ ਕਿ ਉਹਨਾਂ ਦੀ ਜਿਹੜੀ ਸਥਿਤੀ ਸੀਗੀ ਆਸਟ੍ਰੇਲੀਆ ਦੇ ਵਿੱਚ ਉਹਦੇ ਵਿੱਚ ਕੋਈ ਚੇਂਜ ਆਈ ਹੈ? ਐਬਸੋਲਿਊਟਲੀ ਦੇਰ ਇਜ਼ ਨੋ ਚੇਂਜ। ਕੱਲ ਆਪਾਂ ਅਨਾਊਂਸ ਕੀਤਾ ਸੀਗਾ ਜੀ, ਜਿਹੜੇ ਉੱਥੋਂ ਦੇ ਜੱਜ ਸੀਗੇ ਐਂਥਨੀ ਕੈਲੀ, ਉਹਨਾਂ ਨੇ ਉਹਨਾਂ ਦਾ ਵੀਜ਼ਾ ਰੀਇੰਸਟੇਟ ਕਰ ਦਿੱਤਾ ਸੀਗਾ, ਤੇ ਉਸ ਤੋਂ ਬਾਅਦ ਜੋਕੋਵਿਚ ਨੇ ਜਿਹੜੀ ਹੈ ਜੀ ਟ੍ਰੇਨਿੰਗ ਉੱਥੇ ਸ਼ੁਰੂ ਕਰ ਦਿੱਤੀ ਹੈ ਆਪਣੀ। 17 ਤਰੀਕ ਨੂੰ ਜਿਹੜਾ ਜੀ ਇਹ ਟੈਨਿਸ ਟੂਰਨਾਮੈਂਟ ਸ਼ੁਰੂ ਹੋਣਾ। ਹੈਵਿੰਗ ਸੈਡ ਦੈਟ, ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਜੀ ਐਲੈਕਸ ਹੌਕ, ਹੀ ਕੈਨ ਸਟਿਲ ਐਕਸਰਸਾਈਜ਼ ਹਿਜ਼ ਪਰਸਨਲ ਪਾਵਰ ਕਿ ਉਹ ਵੀਜ਼ਾ ਕੈਂਸਲ ਉਹਨਾਂ ਦਾ ਕਰ ਸਕਦੇ ਨੇ, ਉਹਨਾਂ ਨੂੰ ਡਿਪੋਰਟ ਕਰ ਸਕਦੇ ਨੇ, ਤੇ ਉਹਨਾਂ ਦੇ 3 ਸਾਲ ਅਗਲੇ ਜਿਹੜੇ ਹੈ ਜੀ ਉੱਥੇ ਆਸਟ੍ਰੇਲੀਆ ਜਾਣ ਤੇ ਜਿਹੜੀ ਹੈ ਜੀ ਪਾਬੰਦੀ ਵੀ ਲੱਗ ਸਕਦੀ ਹੈ। ਹੁਣ ਇਸ ਗੱਲ ਤੇ ਇਸ ਦਾ ਨਿਰਣਾ ਰੁਕਿਆ ਹੋਇਆ ਜੀ, ਸਰਚ ਚੱਲ ਰਹੀ ਹੈ ਕਿ ਜੋਕੋਵਿਚ ਨੇ ਜਿਹੜੇ ਉੱਥੇ ਐਂਟਰੀ ਤੇ ਡਾਕੂਮੈਂਟੇਸ਼ਨ ਭਰੀ ਸੀ ਕਿ ਉਹ ਸੱਚ ਸੀ ਕਿ ਝੂਠ ਸੀ। ਉਹਨਾਂ ਨੇ ਲਿਖਿਆ ਸੀ ਕਿ ਮੈਂ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਕਿਤੇ ਨਹੀਂ ਗਿਆ, ਪਰ ਜਿਹੜੀਆਂ ਪਿਕਚਰਸ ਉਹਨਾਂ ਦੀਆਂ ਸਰਫੇਸ ਹੋ ਰਹੀਆਂ ਨੇ ਜਗਦੀਸ਼ ਜੀ, ਉਹ ਸ਼ੋਅ ਕਰ ਰਹੀਆਂ ਨੇ ਕਿ ਉਹ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਸਪੇਨ ਦੇ ਵਿੱਚ ਵੀ ਗਏ ਨੇ। ਸੋ ਇਫ ਦੈਟ ਹੈਪਨਸ ਤਾਂ ਸਕਦਾ ਜੀ ਉਹਨਾਂ ਨੂੰ 12 ਮਹੀਨੇ ਦੀ ਪ੍ਰਿਜ਼ਨ ਵੀ ਹੋ ਸਕਦੀ ਹੈ ਲਾਇੰਗ ਡਾਕੂਮੈਂਟੇਸ਼ਨ ਦੇ ਉੱਤੇ ਵੀਜ਼ਾ ਆਫਿਸਰ ਦੇ ਸਾਹਮਣੇ। ਸੋ ਇਹ ਹਲੇ ਮੈਨੂੰ ਲੱਗਦਾ ਨਹੀਂ ਜੀ ਕੜੀ ਐਡੀ ਛੇਤੀ ਸੋਲਵ ਹੋਏਗੀ, 1-2 ਦਿਨ ਇਹਦੇ ਵਿੱਚ ਹੋਰ ਲੱਗ ਜਾਣਗੇ ਜੀ। ਨਾਓ ਵੀ ਮੂਵ ਔਨ ਟੂ ਕੋਰੋਨਾ ਵਾਇਰਸ
ਜੀ, ਗੋ ਅਹੈਡ ਪਲੀਜ਼।
ਦੁਨੀਆ ਭਰ ਦੇ ਵਿੱਚ ਕੱਲ 21,91,061 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ, ਨਵੀਆਂ ਡੈਥਸ 5,172। ਸੋ ਡੈਥ ਰੇਟ ਜਿਹੜਾ ਜੀ ਉਹ ਘਟਿਆ ਹੈ, ਹਾਲਾਂਕਿ ਨੰਬਰ ਇਸ ਤੋਂ ਪਹਿਲੇ ਦਿਨ ਆਪਾਂ 25 ਲੱਖ ਤੱਕ ਕਵਰ ਕਰਦੇ ਰਹੇ ਹਾਂ ਜੀ 2 ਦਿਨ, ਹੁਣ 21,91,000 ਆਏ ਨੇ। USA ਦੇ ਵਿੱਚ 6,73,837 ਨਵੇਂ ਕੇਸ ਤੇ 1,002 ਡੈਥਸ। ਇੰਡੀਆ ਦੇ ਵਿੱਚ 1,60,348 ਨਵੇਂ ਕੇਸ ਨੇ ਜੀ, 277 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। UK ਦੇ ਵਿੱਚ 1,42,224 ਨਵੇਂ ਕੇਸ ਤੇ 77 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਮੂਵਿੰਗ ਔਨ ਟੂ ਕੈਨੇਡਾ, ਆਪਣੇ ਇੱਥੇ 33,483 ਨਵੇਂ ਕੇਸ, ਓਨਟੇਰੀਓ ਦੇ ਵਿੱਚ 9,706, ਕਿਊਬੈਕ ਦੇ ਵਿੱਚ 10,573, ਅਲਬਰਟਾ ਦੇ ਵਿੱਚ 5,281, BC ਦੇ ਵਿੱਚ 2,106 ਤੇ ਸਸਕੈਚੁਅਨ ਦੇ ਵਿੱਚ 1,069 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। 26 ਮੋਰ ਜਿਹੜੇ ਲੋਕ ਨੇ ਜੀ ਉਹ ICU ਚ ਗਏ ਨੇ, 234 ਜਿਹੜੇ ਨੇ ਜੀ ਹੁਣ ਵੈਂਟੀਲੇਟਰ ਤੇ ਨੇ, ਔਰ ਜਿਹੜੇ 9,906 ਕੇਸ ਆਪਣੇ ਓਨਟੇਰੀਓ ਦੇ ਵਿੱਚ ਆਏ ਨੇ ਜੀ ਉਹਦੇ ਵਿੱਚ ਟੋਰੋਂਟੋ ਦੇ ਵਿੱਚ 1,879, ਪੀਲ ਦੇ ਵਿੱਚ 1,310, ਯੋਰਕ ਦੇ ਵਿੱਚ 1,033 ਤੇ ਹੈਮਿਲਟਨ ਦੇ ਵਿੱਚ 412 ਕੇਸ ਨੇ ਜੀ। ਕਰੰਟਲੀ ਕੈਨੇਡਾ ਵਾਈਡ 4,969 ਔਰ ਓਨਟੇਰੀਓ ਦੇ ਵਿੱਚ 1,40,523 ਜਿਹੜੇ ਜਗਦੀਸ਼ੀ ਐਕਟਿਵ ਕੇਸਿਸ ਹੋ ਗਏ ਨੇ
ਜੀ। ਅੱਛਾ, ਤੇ ਹੁਣ ਕੀ, ਇੱਕ ਤਾਂ ਸਕੂਲਾਂ ਦੀ ਖਬਰ ਇਸ ਵਿੱਚ ਚੱਲ ਰਹੀ ਹੈ ਕਿ 17 ਤਰੀਕ ਤੋਂ ਆਉਣ ਵਾਲੇ ਸੋਮਵਾਰ ਤੋਂ ਸਕੂਲ ਨੇ ਜਿਹੜੇ ਉਹ ਖੋਲ ਦਿੱਤੇ ਜਾਣਗੇ, ਰੀਓਪਨ ਹੋ ਜਾਣਗੇ, ਬੱਚੇ ਵਾਪਸ ਸਕੂਲਾਂ ਦੇ ਵਿੱਚ ਚਲੇ ਜਾਣਗੇ। ਤੇ ਇੱਕ ਪਾਸੇ ਇਹ ਖਬਰਾਂ ਆ ਰਹੀਆਂ ਸਕੂਲ ਖੋਲੇ ਜਾ ਰਹੇ ਨੇ, ਦੂਸਰੇ ਪਾਸੇ ਇਹ ਖਬਰ ਆ ਰਹੀ ਹੈ ਕਿ ਜਿਹੜਾ ਆਪਣਾ ਅਪੀਲ ਮੈਮੋਰੀਅਲ ਹਾਸਪਿਟਲ ਹੈ ਉਹ ਦੁਬਾਰਾ ਫਿਰ ਬੰਦ ਕਰ ਦਿੱਤਾ ਗਿਆ। ਹਾਲੇ ਕੁਝ ਹੀ ਦਿਨ ਪਹਿਲਾਂ ਮੈਂ ਇੱਕ ਉੱਥੋਂ ਦੇ ਮੁੱਖ ਡਾਕਟਰ ਦੇ ਨਾਲ ਗੱਲਬਾਤ ਔਨ ਏਅਰ ਕੀਤੀ ਸੀਗੀ ਕਿ ਦੁਬਾਰਾ ਫਿਰ ਜਿਹੜਾ ਇਹ ਅਪੀਲ ਮੈਮੋਰੀਅਲ ਹੈ ਹਾਸਪਿਟਲ ਅਰਜੈਂਟ ਕੇਅਰ ਸੈਂਟਰ ਹੈ ਇਹ ਖੋਲ੍ਹ ਦਿੱਤਾ ਗਿਆ, ਪਰ ਡਾਕਟਰਾਂ ਦੀ ਘਾਟ ਕਾਰਨ ਫਿਰ ਇਸ ਨੂੰ ਮਹੀਨੇ ਦੇ ਲਈ ਬੰਦ ਕਰ ਦਿੱਤਾ ਗਿਆ। ਇੱਕ ਪਾਸੇ ਜਿਹੜੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਦੂਸਰੇ ਪਾਸੇ ਹਾਸਪਿਟਲ ਵੀ ਬੰਦ ਹੋ ਰਹੇ ਨੇ, ਤੇ ਕੀ ਇਸ ਦਾ ਤੁਸੀਂ ਐਨਾਲਿਸਿਸ ਕਰਦੇ ਹੋ?
ਜਗਦੀਸ਼ ਜੀ, ਇਹ ਬੜੇ ਰਲੇ ਮਿਲੇ ਜਿਹੜੇ ਨੇ ਇਹ ਆਨਸਰ ਆਪਾਂ ਨੂੰ ਆਉਂਦੇ ਨੇ ਸਰਕਾਰ ਵੱਲੋਂ, ਔਰ ਇਹੀ ਰੀਜ਼ਨ ਹੈ ਕਿ ਲੋਕਾਂ ਦਾ ਫਿਰ ਟਰੱਸਟ ਬਿਲਡਅਪ ਜਿਹੜਾ ਜੀ ਨਹੀਂ ਹੁੰਦਾ। ਇੱਕ ਪਾਸੇ ਤਾਂ ਹੁਣ ਸਕੂਲ ਦੁਬਾਰਾ ਖੋਲੇ ਜਾ ਰਹੇ ਨੇ, ਫਿਰ ਜਿਹੜੇ ਸਕੂਲਾਂ ਦੇ ਵਿੱਚ ਕੇਸਿਸ ਆਉਂਦੇ ਨੇ ਉਹ ਕੇਸਿਸ ਨੂੰ ਕਹਿੰਦੇ ਕੇਸਿਸ ਦੇ ਵਿੱਚ ਕਾਊਂਟ ਨਹੀਂ ਕਰਨਾ, ਸਟੂਡੈਂਟਸ ਦਾ ਟੈਸਟ ਉਹਨਾਂ ਨੇ ਆਪਣੇ ਆਪ ਕਰਨੇ ਨੇ। ਸੋ ਜਿਹੜੀ ਓਵਰ ਰਿਲਾਇੰਸ ਹੈ ਕਿ ਸਾਰੇ ਸਾਥੀ ਹੀ ਬੋਲਣਗੇ ਔਰ ਉਸ ਤੋਂ ਬਾਅਦ ਸਕੂਲ ਖੋਲਣੇ ਨੇ, ਬਾਕੀ ਚੀਜ਼ਾਂ ਤੁਸੀਂ ਬੰਦ ਕਰ ਰਹੇ ਹੋ ਕਿਉਂਕਿ ਕੇਸਿਸ ਵੱਧ ਰਹੇ ਨੇ ਤੇ ਸਕੂਲ ਦੁਬਾਰਾ ਖੋਲ ਰਹੇ ਹੋ। ਸੋ ਇਹ ਜਿਹੜਾ ਮਿਕਸ ਜਿਹੜੀ ਤੁਸੀਂ ਗੱਲਬਾਤ ਆਪਾਂ ਨੂੰ ਸਰਕਾਰ ਵੱਲੋਂ ਮਿਲਦੀ ਆ, ਉਹਦੇ ਕਰਕੇ ਫਿਰ ਲੋਕਾਂ ਦੇ ਵਿੱਚ ਪੈਨਿਕ ਥੋੜੀ ਜਿਹੀ ਜ਼ਿਆਦਾ ਹੋ ਜਾਂਦੀ ਹੈ। ਪਰ ਮੈਨੂੰ ਹਾਲੇ ਵੀ ਲੱਗਦਾ ਜੀ ਇਫ ਦ ਕੇਸਿਸ ਕੰਟੀਨਿਊ ਲਾਈਕ ਦਿਸ, ਇਹ ਤੇ ਅਗਲੇ ਐਸ ਵੀਕ ਫਿਰ ਕੋਈ ਨਾ ਕੋਈ ਕਿੰਤੂ ਪ੍ਰੰਤੂ ਹੋ ਸਕਦਾ ਤੇ ਸਕੂਲ ਫਿਰ ਜਿਹੜੇ ਆ ਜੀ ਬੈਕ ਟੂ ਆਨਲਾਈਨ ਹੋ ਸਕਦੇ ਨੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਕਹਿ ਦਿੱਤਾ ਕਿ ਸਾਡੇ ਪਾਸ ਇੰਨੀ ਕੁ ਵੈਕਸੀਨ ਹੈਗੀ ਹੈ ਤੇ ਅਸੀਂ ਚੌਥੀ ਵੈਕਸੀਨ ਲੋਕਾਂ ਦੇ ਲਾਉਣ ਨੂੰ ਉਹ ਵੀ ਤਿਆਰ ਹੈ ਕਿ ਇੰਨੀਆਂ ਵੈਕਸੀਨਸ ਅਸੀਂ 140 ਜਿਹੜੀਆਂ ਆਈ ਡੋਂਟ ਨੋ ਐਗਜ਼ੈਕਟ ਕਿੰਨੀ ਟੋਟਲ ਖਰੀਦੀ ਗਈ ਹੈ ਹੁਣ ਤੱਕ। ਸੋ ਕਹਿੰਦੇ ਕਿ ਚੌਥੀ ਡੋਜ਼ ਵੀ ਜੇ ਲਾਉਣੀ ਪਈ ਉਹਦੇ ਲਈ ਵੀ ਸਾਡੇ ਪਾਸ ਵਾਧੂ ਸਟਾਕ ਪਿਆ ਆ।
ਬਿਲਕੁਲ, ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੀ ਕਿ ਆਪਾਂ ਸਾਰਾ ਕੁਝ ਇਹਦੇ ਵਾਸਤੇ ਪੇਮੈਂਟ ਕੀਤੀ ਹੋਈ ਹੈ, ਸਾਡੇ ਕੋਲ ਇੰਨੀ ਕੁ ਸ਼ਮਤਾ ਹੈ ਕਿ ਅਸੀਂ ਸਾਰਿਆਂ ਨੂੰ ਚੌਥੀ ਵੈਕਸੀਨ ਦੇ ਦਈਏ। ਪਰ ਕੁਐਸਚਨ ਇਹੀ ਆ ਰਿਹਾ ਜਗਦੀਸ਼ ਜੀ ਬਾਰ ਬਾਰ ਕਿ 2 ਸਾਲ ਹੋ ਗਏ ਨੇ, ਪਤਾ ਕਿਸੇ ਨੂੰ ਕੁਛ ਲੱਗ ਨਹੀਂ ਰਿਹਾ, ਵੈਨ ਦਿਸ ਵਿਲ ਐਂਡ, ਕੋਈ ਨੇੜੇ ਤੇੜੇ ਲਾਈਟ ਐਟ ਦਾ ਐਂਡ ਆਫ ਦਾ ਟਨਲ ਦਿਖ ਨਹੀਂ ਰਹੀ। ਸੋ ਸਭ ਤੋਂ ਵੱਡਾ ਕੁਐਸਚਨ ਤਾਂ ਇਹੀ ਹੈ ਜੀ, ਮੈਨੂੰ ਲੱਗਦਾ ਕਿ ਇਵੈਂਚੁਅਲੀ ਇਹਦਾ ਹੱਲ ਕੋਈ ਹੋਣਾ ਨਹੀਂ ਹੈ। ਟੀਕੇ ਜ਼ਰੂਰ ਆਪਾਂ ਨੂੰ ਬਚਾ ਰਹੇ ਨੇ, ਜਿਹੜੀਆਂ ਡੈਥ ਰੇਟਸ ਘੱਟ ਰਿਹਾ ਹੈਗਾ, ਬਟ ਇਵੈਂਚੁਅਲੀ ਐਵਰੀਵਨ ਵਿਲ ਹੈਵ ਇਟ, ਤੇ ਉਸ ਤੋਂ ਬਾਅਦ ਹੀ ਇਹਨੇ ਖਤਮ ਹੋਣਾ ਜੀ, ਕਿਉਂਕਿ WHO ਨੇ ਵੀ ਕਹਿ ਦਿੱਤਾ ਕਿ ਮੋਰ ਦੈਨ ਹਾਫ ਆਫ ਦਾ ਯੂਰਪ ਐਵਰੀਬਡੀ ਵਿਲ ਬੀ ਸਿੱਕ, 60% ਤੱਕ ਜਿਹੜੇ ਕਹਿੰਦੇ ਨੇ ਜੀ ਮਾਰਚ ਤੱਕ ਉੱਥੇ ਸਾਰਿਆਂ ਨੂੰ ਇਹ ਹੋ ਜਾਏਗਾ ਜੀ।
ਅੱਛਾ, ਇੱਥੇ ਵੀ ਘੱਟ ਨਹੀਂ ਹੈਗਾ ਇਹ, 65% ਹੋਸਪਿਟਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ, ਤੇ ਹੈਲਥ ਕੇਅਰ ਸਿਸਟਮ ਦੀਆਂ ਜੜ੍ਹਾਂ ਹਿੱਲੀ ਚੁੱਕੀਆਂ ਨੇ। ਇਸ ਸਮੇਂ ਜਿਹੜੇ ਸਰਕਾਰੀ ਅੰਕੜੇ ਨੇ ਉਹਨਾਂ ਦੇ ਅਨੁਸਾਰ 18 ਦਸੰਬਰ ਤੱਕ 12 ਸਾਲ ਤੇ ਇਸ ਤੋਂ ਵੱਧ ਉਮਰ ਦੇ 87.3% ਕੈਨੇਡੀਅਨਸ ਨੂੰ ਦੋ ਸ਼ਾਟਸ, ਜਦਕਿ 5 ਤੋਂ 12 ਸਾਲ ਦੀ ਉਮਰ ਵਰਗ ਦੇ 1.3% ਬੱਚਿਆਂ ਦਾ ਟੀਕਾਕਰਨ ਹੋ ਚੁੱਕਿਆ। ਇਹ ਸਾਰਾ ਕੁਝ ਟੀਕਾਕਰਨ ਹੋਣ ਦੇ ਬਾਵਜੂਦ ਵੀ 65% ਹੋਸਪਿਟਲ ਦੇ ਵਿੱਚ ਮਰੀਜ਼ਾਂ ਦਾ ਉਹ ਵਾਧਾ ਹੋ ਰਿਹਾ ਹੈ।
ਜਗਦੀਸ਼ ਜੀ, ਇਹ ਤਾਂ ਜਿਹੜਾ ਹੈ ਨਾ ਨੰਬਰ ਆਪਾਂ ਨੂੰ ਮਿਲਿਆ ਹੋਇਆ ਉਹੋ ਹੈ, ਅਸਲ ਦੇ ਵਿੱਚ ਇਹ ਨੰਬਰ ਇਸ ਤੋਂ ਕਿਤੇ ਹਾਈ ਹੈ, ਕਿਉਂਕਿ ਇਹ ਜਿਹੜਾ ਨਵਾਂ ਵੇਰੀਐਂਟ ਹੈ ਜੀ, ਇਹਦੇ ਸਿਮਟਮਸ ਬੜੇ ਮਾਈਲਡ ਨੇ, ਔਰ ਬਹੁਤ ਸਾਰੇ ਲੋਕਾਂ ਨੂੰ ਇਹੀ ਪਤਾ ਨਹੀਂ ਹੁੰਦਾ ਕਿ ਸਾਨੂੰ ਹੋਇਆ ਹੋਇਆ, ਜਾਂ ਉਹਨਾਂ ਨੂੰ ਪਤਾ ਹੁੰਦਾ ਪਰ ਸਿਮਟਮਸ ਇਹਨੇ ਮਾਈਲਡ ਹੁੰਦੇ ਨੇ, ਉਹ ਦੱਸਦੇ ਹੀ ਨਹੀਂ ਜੀ ਕਿਸੇ ਨੂੰ, ਜਾਂ ਟੈਸਟ ਨਹੀਂ ਕਰਵਾਉਂਦੇ। ਸੋ ਦਾ ਐਕਚੁਅਲ ਜਿਹੜਾ ਨੰਬਰ ਹੈ ਉਹ ਬਹੁਤ ਜ਼ਿਆਦਾ ਹਾਈ ਹੈ, ਪਰ ਇਹ ਅਸਲ ਦੇ ਵਿੱਚ ਜਿਹੜਾ ਆਪਾਂ ਨੂੰ ਦੇਖ ਰਿਹਾ ਉਹਦੇ ਨਾਲੋਂ ਕਿਤੇ ਹਾਈ ਹੈ
ਜੀ। ਕਾਲਰ ਵੀ ਨੇ ਆਪਣੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਗੱਲ ਤੁਹਾਡੀ ਸੁਣ ਰਿਹਾ ਸੀ, ਆ ਵਿਚਾਰ ਕਰਨ ਦੀ ਲੋੜ ਇਹ ਆ ਭਾਜੀ ਵੀ, ਜਿੱਦਾਂ ਤੁਸੀਂ ਵੀ ਦੱਸਦੇ ਰਹਿੰਦੇ ਆ ਵੀ ਜੇ ਆਪਾਂ ਇਹਦੇ ਪਿਛਲੇ ਅੰਕੜੇ ਚੱਕੇ ਜਾਣ, ਟਰੂਡੋ ਸਾਹਿਬ ਕਹਿ ਦਿੰਦੇ ਆ ਜੀ 4 ਲੱਖ ਬੰਦਾ ਸੀ ਲੈ ਕੇ ਆਉਣਾ ਪੱਕਾ ਕਰਨਾ ਸਾਲ ਦਾ, ਜਦਕਿ ਉਹ ਚ 5 ਲੱਖ ਸਟੂਡੈਂਟ ਮਿਲਾ ਲਓ, 2 ਲੱਖ ਰਿਫਿਊਜੀ ਮਿਲਾ ਲਓ, 1 ਲੱਖ ਖੰਡ ਤੁਸੀਂ ਆਪਣਾ ਵਿਜ਼ਟਰ ਵਾਲੇ ਵੀ ਮਨਾ ਲਓ, ਇੰਨਾ ਬੰਦਾ ਐਵਰੀ ਈਅਰ ਇੱਥੇ ਆ ਰਿਹਾ ਆ, ਤੇ ਸਾਡੇ ਹੋਸਪਿਟਲ, ਸਾਡੀਆਂ ਰੋਡਾਂ, ਸਾਡੇ ਡਾਕਟਰ, ਉਹਨਾਂ ਦੇ ਅੰਕੜੇ ਕਿਸੇ ਦਿਨ ਕੱਢ ਕੇ ਲਿਆਓ ਵੀ ਇੰਨੇ ਇੱਕ ਸਾਲ ਦੇ ਵਿੱਚ ਡਾਕਟਰ ਨਰਸਾਂ ਸਾਡੇ ਤੋਂ ਕਿੰਨੇ ਵੱਧ ਰਹੇ ਆ, ਹੋਸਪਿਟਲ ਸਾਡੇ ਤੋਂ ਕਿੰਨੇ ਵੱਧ ਰਹੇ ਆ। ਆ ਪਿੱਛੇ ਜੇ ਇੱਕ ਕੁੜੀ ਦੀ ਡੈਥ ਹੋਈ ਆ, ਹਨਾ, ਉਹ ਹੋਸਪਿਟਲ ਦੇ ਵਿੱਚ ਜਾ ਕੇ ਐਮਰਜੈਂਸੀ ਚ 10 ਘੰਟੇ ਬੈਠੀ ਰਹੀ। ਹਾਂਜੀ, ਇੱਕ ਛੋਟੇ ਬੱਚੇ ਦੀ ਡੈਥ ਹੋਈ ਆ ਹੱਥਾਂ ਦੇ ਵਿੱਚ, ਮਾਂ ਦੇ 7 ਮਹੀਨੇ ਦਾ ਬੱਚਾ ਸੀ। ਇਹ ਕੈਨੇਡਾ ਨੂੰ ਅਸੀਂ ਲੈ ਕੇ ਕਿੱਧਰ ਜਾ ਰਹੇ ਹਾਂ? ਇਹ ਜ਼ਰੂਰਤ ਆ ਵੀ ਇਮੀਗ੍ਰੇਸ਼ਨ ਜਿਹੜੀ ਆ ਇੰਨੀ ਜ਼ਿਆਦਾ ਜ਼ਰੂਰਤ ਹੋ ਗਈ ਜਿਹੜੀ ਪਹਿਲੋਂ ਕੈਨੇਡਾ ਨੂੰ ਨਹੀਂ ਸੀ। ਪਹਿਲੋਂ 1-1.5 ਲੱਖ ਬੰਦਾ ਆ ਰਿਹਾ ਸੀ, ਬੜੇ ਤਰੀਕੇ ਨਾਲ ਮਰਜ ਹੋ ਰਿਹਾ ਸੀ। ਆ ਹੁਣ ਇਹ ਕੀ ਆ, ਹੁਣ ਤਾਂ ਇੱਥੇ ਘਰ ਬਾਰ ਲੈਣ ਜੋਗਾ ਵੀ ਨੀ ਬੰਦਾ ਰਹਿ ਗਿਆ। ਹਾਂਜੀ, ਹਰ ਇੱਕ ਚੀਜ਼ ਹੱਥੋਂ ਬਾਹਰ ਹੋ ਰਹੀ ਆ। ਇਹ ਇਹ ਸਵਾਲ ਤਾਂ ਹਰ ਇੱਕ ਬੰਦੇ ਨੂੰ ਇਹ ਸੋਚਣ ਦੀ ਵੀ ਗੱਲ ਆ, ਤੇ ਸਵਾਲ ਕਰਨ ਦੀ ਵੀ ਲੋੜ ਆ ਵੀ ਇਹ ਲਿਬਰਲ ਪਾਰਟੀ ਸਿਰਫ ਕੋਈ ਜ਼ਮੀਨੀ ਤੌਰ ਤੇ ਵੀ ਕੁਛ ਦੇਖ ਰਹੀ ਹੈ ਜਾਂ ਜਸਟ ਇੱਕ ਆਫਿਸਾਂ 'ਚ ਬੈਠ ਕੇ ਆਪਣੇ ਪਲੈਨਿੰਗਾਂ ਕਰ ਰਹੀ ਹੈ ਜੀ?
ਇਹ ਸਾਰੇ ਕਾਸੇ ਦਾ ਦੋਸ਼ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਨਹੀਂ ਲਾ ਸਕਦੇ ਗੇ। ਇਮੀਗ੍ਰੇਸ਼ਨ ਚਾਹੀਦੀ ਹੈ ਕੈਨੇਡਾ ਨੂੰ, ਜਿੰਨੀ ਇਮੀਗ੍ਰੇਸ਼ਨ ਚਾਹੀਦੀ ਅੰਕੜੇ ਅਨੁਸਾਰ ਉਹ ਤੋਂ ਹਲੇ ਘੱਟ ਇਮੀਗ੍ਰੈਂਟ ਇੱਥੇ ਆ ਰਹੇ ਨੇ। ਸੋ ਜੇ 4 ਲੱਖ ਇਮੀਗ੍ਰੈਂਟ ਆ ਰਹੇ ਨੇ ਤਾਂ ਕੈਨੇਡਾ ਨੀਡਸ ਮੋਰ ਇਮੀਗ੍ਰੈਂਟ ਦੈਨ $400,000 ਇਮੀਗ੍ਰੈਂਟਸ, ਕਿ ਇਹਨਾਂ ਨੂੰ ਇਕਾਨਮੀ ਨੂੰ ਚੱਲਦਾ ਰੱਖਣ ਦੇ ਲਈ ਇਮੀਗ੍ਰੈਂਟਸ ਦੀ ਹੋਰ ਜ਼ਰੂਰਤ ਹੈ। ਕੈਨੇਡਾ ਇੱਕ ਬਹੁਤ ਵੱਡਾ ਮੁਲਕ ਹੈ ਔਰ ਕੈਨੇਡਾ ਦੀ ਜਿੰਨੀ ਜ਼ਮੀਨ ਹੈ, ਕੈਨੇਡਾ ਕੋਲ ਜਿੰਨੇ ਨੈਚੁਰਲ ਰਿਸੋਰਸਿਸ ਨੇ, ਉਹਦਾ ਤਾਂ ਹਜੇ ਕੁਛ ਵੀ ਐਕਸਪਲੋਰ ਨਹੀਂ ਹੋਇਆ। ਜਿੰਨੇ ਇੱਥੇ ਹੋਰ ਇਮੀਗ੍ਰੈਂਟ ਆਉਣਗੇ ਕੈਨੇਡਾ, ਉਨਾ ਐਕਸਪਲੋਰ ਹੋਵੇਗਾ। ਕੈਨੇਡਾ ਦੀ ਗਰੋਥ ਦਾ ਬਹੁਤ ਹਜੇ ਸਕੋਪ ਹੈ। ਸੋ ਇਹ ਹਜੇ ਸਦੀਆਂ ਤੱਕ ਇਮੀਗ੍ਰੈਂਟ ਕੈਨੇਡਾ ਹੋਰ ਲੈ ਸਕਦਾ, ਕਿਉਂਕਿ ਕੈਨੇਡਾ ਦੀ ਜਿਹੜੀ ਓਰੀਜਨਲ ਪਾਪੂਲੇਸ਼ਨ ਹੈ ਉਹ ਡਿਕਲਾਈਨ ਦੇ ਵਿੱਚ ਹੈ, ਅਤੇ ਇਮੀਗ੍ਰੈਂਟਸ ਹੀ ਇਸ ਸਮੇਂ ਪਾਪੂਲੇਸ਼ਨ ਨੂੰ ਕੈਨੇਡਾ ਦੀ ਨੂੰ ਹੋਲਡ ਕਰ ਰਹੇ ਨੇ। ਸੋ ਇੱਕ ਗੱਲ ਆਪਾਂ ਹੋਰ ਲੈ ਲਈਏ ਅਤੇ ਗੁਰਪ੍ਰੀਤ ਉਹਨਾਂ ਦਾ ਵੀ ਰਿਐਕਸ਼ਨ ਇਸ ਉੱਤੇ ਲੈ ਲਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ,
ਸਤਿ
ਸ੍ਰੀ ਅਕਾਲ ਜੀ।
ਹਾਂਜੀ ਭਾਜੀ, ਆ ਜਿਹੜੇ ਆ ਕੋਵਿਡ ਦੀ ਗੱਲ ਕਰਨ ਲੱਗਾ ਜੀ, ਇਹ ਗੱਲ ਆ, ਇਹ ਜਿੱਦਾਂ ਹੁਣ ਕੇਸ ਦੱਸਦੇ ਆ ਤਾਂ 3-4 ਟਾਈਮ ਜ਼ਿਆਦਾ ਕੇਸ ਆਉਂਦੇ ਆ, ਕਿਉਂਕਿ ਆਪਾਂ ਨੂੰ ਵੀ ਹੋ ਗਿਆ ਸੀ ਆਹ 2 ਕੁ ਵੀਕਾਂ ਪਹਿਲਾਂ
ਜੀ ਜੀ,
ਸਿਮਟਮ ਕੋਈ ਖਾਸ ਜ਼ਿਆਦਾ ਨੀ ਹੁੰਦੇ। ਜਿੱਦਾਂ ਮੇਰਾ ਤਾਂ ਇੱਕ ਦਿਨ ਲਈ ਗਲ ਮਾੜਾ ਜਿਹਾ ਖਰਾਬ ਹੋਇਆ ਤਾਂ ਬਸ ਮੇਰਾ ਠੀਕ ਹੋ ਗਿਆ, ਤੇ ਘਰਦਿਆਂ ਨੂੰ ਵੀ ਜਿੱਦਾਂ ਕਿਸੇ ਨੂੰ ਦੋ ਕੁ ਦਿਨ ਰਿਹਾ ਗਲ ਖੰਘ, ਕਿਸੇ ਨੂੰ ਬੁਖਾਰ ਮਾੜਾ ਮੋਟਾ ਹੋਇਆ, ਕਿਸ ਵੀ ਜਾਂਦਾ ਹੈ ਵਿੱਚ ਇਹਦੇ ਬਲੋ ਲਾ ਪਾ ਕੇ ਜੀ ਸਾਰੇ ਤਿੰਨ ਚਾਰ ਦਿਨ ਚ ਸਾਰੇ ਉਹ ਦੂਜੀਆਂ ਕਿੱਟਾਂ ਜਿਹੜੇ ਸੀਗੀਆਂ ਆਪਣੀਆਂ ਉਹਨਾਂ ਦਾ ਟੈਸਟ ਕੀਤਾ ਸੀ, ਘਰ ਬਹਿ ਗਿਆ ਘਰੇ।
ਅੱਛਾ, ਉਹਦੇ ਨਾਲ ਟੈਸਟ ਕਰਕੇ ਕੀ ਤੁਸੀਂ ਉਦਾਂ ਹੀ ਜੇ ਬਿਮਾਰ ਸਿੱਖ ਫੀਲ ਕਰਦੇ ਹੋ ਉਦਾਂ ਹੀ ਘਰੇ ਬਹਿ ਲਓ? ਜ਼ਰੂਰੀ ਹੈ ਕਿ ਟੈਸਟ ਕਰਕੇ ਪੋਜ਼ਿਟਿਵ ਆ ਕਰਕੇ ਫੇਰ ਹੀ ਤੁਸੀਂ ਘਰੇ ਬੈਠਣਾ?
ਆਪਣੇ ਗੱਲ ਵੀ ਕੀਤੀ ਕਦਨ ਨੂੰ, ਉਹੀ ਕਹਿੰਦਾ ਹੀ ਕਹਿੰਦਾ ਜਦੋਂ ਵੀ ਜਿਹਨੂੰ ਵੀ ਅੱਜਕੱਲ ਕਹਿੰਦਾ ਹੁੰਦਾ ਫਲੂ ਕੁਛ ਵੀ ਹੁੰਦਾ, ਕਹਿੰਦਾ ਓਮੀਕਰੋਨ ਹੀ ਹੈ ਨਾ।
ਜੀ
ਹਾਂ,
ਥੈਂਕ ਯੂ।
ਇੱਦਾਂ ਮੈਂ ਤਾਂ ਮਗਾ ਜੋ ਦੱਸਦੇ ਸੀਗਾ ਸਾਡਾ ਵੀ ਅੱਜ ਕੱਲ੍ਹ ਤਾਂ ਤਕਰੀਬਨ ਮੈਨੂੰ ਨੀ ਲੱਗਦਾ ਕੋਈ ਬਚਿਆ ਹੋਊਗਾ ਹੁਣ।
ਜੀ ਗੁਰਪ੍ਰੀਤ ਕੀ ਕਹਿਣਾ ਚਾਹੁੰਦੇ ਹੋ?
ਜੀ ਬਿਲਕੁਲ, ਮੈਂ ਪਹਿਲਾਂ ਹੀ ਕਹਿ ਚੁੱਕਿਆ ਜੀ, ਡੈਫੀਨੇਟਲੀ ਜਿਹੜੇ ਨੰਬਰਸ ਆਪਾਂ ਨੂੰ ਦਿਖ ਰਹੇ ਨੇ ਉਹਦੇ ਨਾਲੋਂ ਨੰਬਰਸ ਐਕਚੁਅਲ ਦੇ ਵਿੱਚ ਕਿਤੇ ਜ਼ਿਆਦਾ ਨੇ। ਤੇ ਜਿਹੜੀ ਦੂਸਰੀ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਬਾਈ ਜੀ, ਡੈਫੀਨੇਟਲੀ ਕੈਨੇਡਾ ਨੀਡਸ ਇਮੀਗ੍ਰੇਸ਼ਨ, ਪਰ ਪ੍ਰੋਸੈਸ ਜਿਹੜਾ ਜੀ ਉਹਦੇ ਵਿੱਚ ਥੋੜਾ ਜਿਹਾ ਸੁਧਾਰ ਹੋ ਸਕਦਾ, ਸਟ੍ਰੀਮਲਾਈਨ ਪ੍ਰੋਸੈਸ ਹੋ ਸਕਦਾ। ਹੂ ਵੀ ਆਰ ਇਮੀਗ੍ਰੇਟਿੰਗ ਇਨ ਦਿਸ ਕੰਟਰੀ ਉਹ ਤੇ ਕੁਐਸਚਨ ਮਾਰਕ ਹੋ ਸਕਦੇ ਨੇ, ਪਰ ਜੇਕਰ ਵਧੀਆ ਇੱਥੇ ਜਿਹੜੀ ਹੈ ਜੀ ਵਰਕਫੋਰਸ ਲਿਆਂਦੀ ਜਾਵੇ, ਕਿਉਂਕਿ ਆਪਣੇ ਇੱਥੇ ਕੰਮ ਕਰਨ ਵਾਲੀ ਜਿਹੜੀ ਹੈ ਜੀ ਪਾਪੂਲੇਸ਼ਨ ਉਹ ਵੀ ਘਟਦੀ ਜਾ ਰਹੀ ਹੈ, ਸੋ ਸਾਨੂੰ ਡੈਫੀਨੇਟਲੀ ਜਿਹੜੀ ਹੈ ਜੀ ਉਹ ਚਾਹੀਦੀ ਹੈ।
ਇਮੀਗ੍ਰੈਂਟਸ ਉੱਤੇ ਮੇਰੀ ਇਹ ਵੀ ਟਿੱਪਣੀ ਹੈ, ਇੱਕ ਬੇਬੀ ਬੂਮਰਸ ਜਿਹੜੇ ਇੱਥੇ ਰਿਟਾਇਰਡ ਲੋਕ ਨੇ ਉਹਨਾਂ ਦੀ ਗਿਣਤੀ ਇਸ ਸਮੇਂ ਵੱਧ ਰਹੀ ਹੈ ਬਹੁਤ ਜ਼ਿਆਦਾ। ਹੁਣ ਕੁਝ ਹੀ ਸਾਲਾਂ ਦੇ ਵਿੱਚ ਜਿੰਨੇ ਲੋਕ ਰਿਟਾਇਰਡ ਨੇ ਉਨੀ ਯੰਗ ਜਨਰੇਸ਼ਨ ਕੈਨੇਡਾ ਦੀ, ਇਹ 50-50 ਦੇ ਉੱਤੇ ਯਾਨੀ ਕੰਮ ਕਰਨ ਵਾਲੇ ਜਿੰਨੇ ਲੋਕ ਨੇ ਅਤੇ ਜਿੰਨੇ ਲੋਕ ਰਿਟਾਇਰਡ ਹੋ ਚੁੱਕੇ ਨੇ ਉਨੇ ਲੋਕ, ਸੋ ਇਹ ਅਨੁਪਾਤ ਡੇਂਜਰਸ ਹੈ। ਇਹ ਐਕਚੁਅਲੀ ਇਹ ਅਨੁਪਾਤ ਹੋਣਾ ਚਾਹੀਦਾ ਕਿ ਜੇ ਇੱਕ ਬੰਦਾ ਮੁਲਕ ਦੇ ਵਿੱਚ ਰਿਟਾਇਰਡ ਹੈ ਤਾਂ ਦੋ ਬੰਦੇ ਕੰਮ ਕਰਨ ਵਾਲੇ ਮੁਲਕ ਦੇ ਵਿੱਚ ਯੰਗ ਜਨਰੇਸ਼ਨ ਹੈ ਜਿਹੜੀ ਉਹ ਹੈ। ਸੋ ਜੇ ਇਹ ਅਨੁਪਾਤ ਹੈ ਤਾਂ ਮੁਲਕ ਦੀ ਤਰੱਕੀ ਹੋਵੇਗੀ ਅਤੇ ਮੁਲਕ ਦੀ ਜੀ ਡੀ ਪੀ ਦੇ ਵਿੱਚ ਵਾਧਾ ਹੋਵੇਗਾ। ਜੇ 50% ਤੁਹਾਡੇ ਬੇਬੀ ਬੂਮਰਸ ਨੇ, ਤੁਹਾਡੇ ਸੀਨੀਅਰਸ ਨੇ, ਅਤੇ 50% ਹੀ ਉਨੀ ਕੀ ਤਾਦਾਦ ਦੇ ਲੋਕ ਨੇ ਜਿਹੜੇ ਉਹ ਕੰਮ ਕਰ ਰਹੇ ਨੇ, ਤਾਂ ਫਿਰ ਮੁਲਕ ਦੇ ਉੱਤੇ ਇਹ ਬੜਾ ਵੱਡਾ ਬੋਝ ਹੈ ਉਹ ਪੈਂਦਾ ਅਤੇ ਮੁਲਕ ਦੀ ਇਕੋਨੋਮੀ ਨੂੰ ਚਲਾਉਣਾ ਅੱਗੇ ਔਖਾ ਹੋ ਜਾਂਦਾ। ਸੋ ਇਸੇ ਲਈ ਇਹ ਜਿਹੜੀਆਂ ਸਰਕਾਰਾਂ ਦੀਆਂ ਪਾਲਸੀਆਂ ਜੇਸਨ ਕੈਨੀ ਹੋਣਾ ਨੇ ਇੱਕ ਲੰਮਾ ਵਿਜ਼ਨ ਸੋਚ ਕੇ ਪਾਲਸੀ ਬਣਾਈ ਸੀਗੀ ਕਿ ਸਟੂਡੈਂਟ ਲਿਆਂਦੇ ਜਾਣ, ਉਹ ਆਪਣੇ ਖਰਚੇ ਦੇ ਉੱਤੇ ਇੱਥੇ ਆ ਕੇ ਪੜ੍ਹਨ, ਇੱਥੇ ਬਾਰੇ ਸਿੱਖਣ, ਔਰ ਜਿਹੜੇ ਚੰਗੇ ਪੜ੍ਹ ਲਿਖ ਜਾਂਦੇ ਨੇ ਉਹ ਆਪਣੇ ਪ੍ਰੋਪਰ ਮਾਰਕਸ ਲੈ ਕੇ ਇੱਥੇ ਦੀ ਸੋਸਾਇਟੀ 'ਚ ਮਰਜ ਹੋਣ ਅਤੇ ਉਹਨਾਂ ਨੂੰ ਪੀ ਆਰ ਦਿੱਤੀ ਜਾਵੇ, ਅਤੇ ਜਿਹੜੇ ਇੱਥੇ ਘੁੰਮਣ ਘੁੰਮਾਉਣ ਆਉਂਦੇ ਨੇ ਅਤੇ ਉਹ ਵਾਪਸ ਜਾਣ। ਸੋ ਇਹ ਇੱਕ ਬੜਾ ਲੰਮਾ ਵਿਜ਼ਨ ਰੱਖ ਕੇ ਜਿਹੜੇ ਪਿਛਲੀ ਕੰਜ਼ਰਵੇਟਿਵ ਗਵਰਨਮੈਂਟ ਨੇ ਪਾਲਿਸੀ ਲਿਆਂਦੀ ਸੀ ਜਿਹਨੂੰ ਟਰੂਡੋ ਅੱਗੇ ਲੈ ਕੇ ਜਾ ਰਿਹਾ ਵਾ, ਔਰ ਇਹ ਪਾਲਿਸੀ ਕੰਮ ਵੀ ਕਰ ਰਹੀ ਹੈ ਕੈਨੇਡਾ ਦੀ ਤਰੱਕੀ ਦੇ ਲਈ ਇਸ ਸਮੇਂ। ਇਹਨੂੰ ਇਹ ਨਾ ਸਮਝੋ ਕਿ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਨੇ ਉਹ ਕੈਨੇਡਾ ਦਾ ਕੋਈ ਨੁਕਸਾਨ ਕਰ ਰਹੇ ਨੇ ਜਾਂ ਕੈਨੇਡਾ ਨੂੰ ਉਹਨਾਂ ਦੀ ਜ਼ਰੂਰਤ ਨਹੀਂ, ਕੈਨੇਡਾ ਨੂੰ ਇਸ ਸਮੇਂ ਇਮੀਗ੍ਰੈਂਟਸ ਦੀ ਜ਼ਰੂਰਤ ਹੈ। ਇੱਕ ਹੋਰ ਕਾਲਰ ਨੇ ਸਾਡੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਜੀ, ਮੈਂ ਦੁਬਾਰਾ ਆਇਆ, ਮੈਨੂੰ ਹੈ ਨਾ ਤੁਸੀਂ ਗਲਤ ਤਰੀਕੇ ਨਾਲ ਲੈ ਗਏ ਜਿਹੜਾ ਮੇਰਾ ਕੁਐਸਚਨ ਕਹਿਣ ਦਾ ਸੀ। ਤੁਸੀਂ, ਮੈਂ ਇਮੀਗ੍ਰੇਸ਼ਨ ਦੇ ਖਿਲਾਫ ਨਿਗਾ, ਅਸੀਂ ਵੀ ਉੱਥੋਂ ਹੀ ਆਏ ਆ, ਮੈਂ ਉਸ ਚੀਜ਼ ਦੇ ਖਿਲਾਫ ਹੈ ਜਦੋਂ ਕਹਿੰਦੇ ਆ $20 billion ਦੀ ਸਾਡੀ ਇਕੋਨਮੀ ਸਟੂਡੈਂਟ ਦੇ ਰਿਹਾ ਸਾਨੂੰ, ਰਾਈਟ, ਫਿਰ ਉਹ ਇਨਵੈਸਟ ਕਿੱਥੇ ਹੋ ਰਿਹਾ? ਕੀ ਉਹਦੇ ਨਾਲ ਹਸਪੀਟਲ, ਰੋਡਾਂ ਜਾਂ ਉਹ ਚੀਜ਼ਾਂ ਨਹੀਂ ਵੱਧ ਸਕਦੀਆਂ? ਡਾਕਟਰ ਨਰਸ ਜਿਹੜੇ ਬਾਹਰੋਂ ਆਉਂਦੇ ਉਹ ਹਾਇਰ ਨਹੀਂ ਕੀਤੇ ਜਾ ਸਕਦੇ? ਜਿਹੜੀਆਂ ਅੱਜ ਇਸ਼ੂ ਖੜੇ ਹੋ ਰਹੇ ਆ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਮੈਂ ਨਾ ਕਿ ਇਮੀਗ੍ਰੇਸ਼ਨ ਦੇ ਖਿਲਾਫ ਹੈ ਜੀ।
ਠੀਕ ਹੈ,
ਮੈਂ ਇਸ ਕਰਕੇ ਕਹਿ ਰਿਹਾ ਵੀ ਉੱਧਰ ਵੀ ਸਾਨੂੰ ਧਿਆਨ ਦੇਣਾ ਬਣਦਾ ਵੀ ਸਾਨੂੰ ਹਸਪੀਟਲ ਦੀ ਵੀ ਹੋਰ ਲੋੜ ਆ, ਸਾਨੂੰ ਨਰਸਿਸ ਡਾਕਟਰ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਦਾ ਵੀ ਇੱਕ ਪੈਮਾਨਾ ਤੈਅ ਕਰਕੇ ਉਹਨਾਂ ਨੂੰ ਵੀ ਰੱਖਿਆ ਜਾਵੇ ਜਿਹੜੀ ਉਹ ਜੋਬ ਕਰ ਸਕਣ ਤੇ ਨਾਲੇ ਆਪਣੀ ਸਰਵਿਸ ਦੇ ਸਕਣ। ਉਹ ਸਾਡੇ ਤੋਂ ਘੱਟ ਦੇ ਜਾ ਰਹੇ ਆ, ਪ੍ਰੋਬਲਮ ਤਾਂ ਉੱਥੇ ਖੜੀ ਹੋ ਰਹੀ ਆ ਨਾ।
ਤੁਹਾਡੀ ਗੱਲ ਮੈਂ ਦੱਸਦਾ ਕਿ ਆਪਾਂ 2 ਮਹੀਨੇ ਪਹਿਲਾਂ ਅੰਟਾਰੀਓ ਗਵਰਨਮੈਂਟ ਨੇ ਅਨਾਊਂਸ ਕੀਤਾ ਸੀਗਾ ਕਿ ਜਿਹੜੇ ਬਾਹਰਲੇ ਫੋਰਨ ਟ੍ਰੇਨ ਡਾਕਟਰਸ ਨੇ ਉਹਨਾਂ ਨੂੰ ਉਹਨਾਂ ਦੇ ਕ੍ਰੈਡੈਂਸ਼ੀਅਲਸ ਨੇ ਜਿਹੜੇ ਅਪਰੂਵ ਕਰਨ ਦੀ ਉਹਨਾਂ ਨੇ ਗੱਲ ਕੀਤੀ ਸੀ, ਅਤੇ ਉਹਨਾਂ ਦੇ ਰੈੱਡ ਟੇਪਸ ਨੇ ਜਿਹੜੇ ਉਹਨਾਂ ਨੂੰ ਡਾਕਟਰ ਬਣਦੇ ਲਈ ਉਹਨੂੰ ਘੱਟ ਕਰਨ ਦੇ ਉਹਨਾਂ ਨੇ ਕਾਫੀ ਲਾਅ ਚੇਂਜਸ ਕੀਤੇ ਨੇ। ਜਿਹੜੇ ਇੱਥੇ ਡਾਕਟਰ ਬਣਦੇ ਨੇ ਉਹ ਬਹੁਤੇ ਤਾਂ ਅਮੈਰੀਕਾ ਜਾ ਕੇ ਪ੍ਰੈਕਟਿਸ ਕਰਨੀ ਪਸੰਦ ਕਰਦੇ ਨੇ, ਅਤੇ ਬਾਕੀ ਫਿਰ ਜਿਹੜੇ ਇੱਥੇ ਰਹਿ ਜਾਂਦੇ ਨੇ ਉਹ ਇੱਥੇ ਪ੍ਰੈਕਟਿਸ ਕਰਦੇ ਨੇ। ਸੋ ਅੰਟਾਰੀਓ ਸਰਕਾਰ ਨੇ ਫੋਰਨ ਕ੍ਰੈਡੈਂਸ਼ੀਅਲਸ ਨੂੰ ਮਾਨਤਾ ਦੇਣ ਦੇ ਲਈ ਕੁਝ ਹੀ ਮਹੀਨੇ ਪਹਿਲਾਂ ਹਜੇ ਕਾਨੂੰਨ ਪਾਸ ਕੀਤਾ, ਪਰ ਦੂਸਰੇ ਪਾਸੇ ਗੱਲ ਮੇਰੇ ਕੋਲ ਸਵਾ ਮੁੱਕ ਗਿਆ। ਜਿਹੜੇ ਪਰਸਨਲ ਸਪੋਰਟ ਵਰਕਰਸ ਨੇ, ਜਿਵੇਂ ਲੌਂਗ ਟਰਮ ਕੇਅਰ ਸੈਂਟਰ ਦੀ ਆਪਾਂ ਗੱਲ ਕਰੀਏ ਜਾਂ ਹੋਰ ਹਸਪੀਟਲਾਂ ਦੇ ਵਿੱਚ ਨਰਸਿਸ ਦੀ ਗੱਲ ਕਰੀਏ, ਜਿਹੜੇ ਇੱਥੋਂ ਦੇ ਨੇ ਪੁਰਾਣੇ, ਉਹ ਤਾਂ ਹਥਿਆਰ ਸੱਟ ਕੇ ਭੱਜ ਰਹੇ ਨੇ, ਅਤੇ ਹੁਣ ਕਈ ਇਮੀਗ੍ਰੈਂਟ ਹੀ ਅੱਗੇ ਆ ਰਹੇ ਨੇ ਜਿਹੜੇ ਲੌਂਗ ਟਰਮ ਕੇਅਰ ਦੇ ਵਿੱਚ ਪਰਸਨਲ ਸਪੋਰਟ ਵਰਕਰ ਦਾ ਜਿਹੜਾ ਕੰਮ ਕਰਨ ਦੇ ਲਈ। ਸੋ ਜਿਵੇਂ ਫੌਜੀ ਲੜਾਈ ਦੇ ਵਿੱਚ ਹਥਿਆਰ ਸੁੱਟ ਕੇ ਭੱਜ ਜਾਂਦੇ ਨੇ ਕਿ ਵੀ ਅਸੀਂ ਨਹੀਂ ਲੜਾਈ ਲੜਨੀ ਗਏ ਤਾਂ ਚੱਲੇ ਹਾਂ ਘਰੇ ਬਹਿੰਦੇ ਹਾਂ, ਇਵੇਂ ਹੀ ਹਾਲ ਇਸ ਸਮੇਂ ਡਾਕਟਰਾਂ ਦਾ ਹੋਇਆ। ਪੀਲ ਮੈਮੋਰੀਅਲ ਹਸਪੀਟਲ ਬੰਦ ਕਰਨ ਦਾ ਕਾਰਨ ਇਹੀ ਹੈ ਕਿ ਉੱਥੇ ਡਾਕਟਰ ਨਹੀਂ ਰਿਹਾ ਕੋਈ ਕੰਮ ਕਰਨ ਨੂੰ। ਸੋ ਉਹਨਾਂ ਦੀ ਵੀ ਕੱਲ੍ਹ ਲੰਮੀ ਚੌੜੀ ਪ੍ਰੈਸ ਰਿਲੀਜ਼ ਆਈ ਸੀਗੀ, ਖੈਰ ਨਹੀਂ ਹੋ ਹੋਰ ਮੈਂ ਇਸ ਦੇ ਉੱਤੇ ਗੱਲ ਨਹੀਂ ਕਰ ਸਕਾਂਗਾ। ਥੈਂਕ ਯੂ ਗੁਰਪ੍ਰੀਤ ਜੀ, ਧੰਨਵਾਦ। ਮੇਰੇ ਨਾਲ ਅਵਤਾਰ ਜੀ ਨੇ, ਮੈਂ ਉਹਨਾਂ ਨਾਲ ਕੁਝ ਗੱਲ ਕਰਨੀ ਜੀ। ਧੰਨਵਾਦ ਜੀ ਅਵਤਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਹੈਲੋ।
ਹਾਂਜੀ ਹਾਂਜੀ ਗੋ ਐਡ ਪਲੀਜ਼। ਜੋ ਸਟੇਨਰ ਵਾਲਾ ਪ੍ਰੋਜੈਕਟ ਹੈ ਇਹਦੀ ਜਾਣਕਾਰੀ ਸਾਂਝੀ ਕਰੋ।
ਜਗਦੀਸ਼ ਭਾਜੀ ਆਪਣੇ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਟੇਨਰ ਦਾ ਪ੍ਰੋਜੈਕਟ ਜਗਦੀਸ਼ ਜੀ ਜਿਹੜਾ ਆਪਣੇ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ 50 ਫੁੱਟ ਦੀਆਂ ਲੋਟਾਂ ਤੋਂ ਸ਼ੁਰੂ ਹੋ ਕੇ 2600 ਸਕੇਅਰ ਫੁੱਟ ਤੋਂ ਸਿੰਗਲ ਡਿਟੈਚ ਘਰ ਜਿਹੜੇ ਹੈਗੇ ਆ ਉਹ ਆਪਣੇ ਰਿਲੀਜ਼ ਕਰ ਰਿਹਾ ਸੀ 22 ਜਨਵਰੀ ਨੂੰ। ਤੇ ਸਟੇਨਰ ਜਿਹੜਾ ਆ ਕੱਲ ਮੈਂ ਆਪ ਜਾ ਕੇ ਦੇਖ ਕੇ ਆਇਆ ਸੀ ਸਾਈਟ ਏਅਰਪੋਰਟ ਰੋਡ ਦੇ ਉੱਤੇ ਤਾਂ ਹਾਈਵੇ 26 ਦੇ ਕਾਰਨਰ ਤੇ ਆ ਇਹ, ਤੇ ਹਾਈਵੇ 26 400 ਦੇ ਵਿੱਚੋਂ ਵੀ ਨਿਕਲਦਾ ਆ 15-20 ਮਿੰਟ ਇਹ ਬੈਰੀ ਨੂੰ ਆ, 15-20 ਮਿੰਟ ਆਪਣੇ ਵਿਸਾਖਾ ਬੀਚ ਨੂੰ ਆ, 15-20 ਮਿੰਟ ਕੋਲਿੰਗਵੁੱਡ ਨੂੰ ਆ। ਬਹੁਤ ਹੀ ਵਧੀਆ ਲੋਕੇਸ਼ਨ ਹੈਗੀ ਆ ਇਹ, ਸਿੰਗਲ ਡਿਟੈਚ ਘਰ ਜਿਹੜੇ ਹੈਗੇ ਆ ਇਹ ਸਾਡੇ ਕੋਲ 108 ਘਰ ਆ ਰਹੇ ਆ। ਤੇ 50 ਫੁੱਟ ਦੀਆਂ ਲਾਟਾਂ ਦੇ 2600 ਸਕੇਅਰ ਫੀਟ ਤੋਂ ਸ਼ੁਰੂ ਹੋ ਕੇ 4000 ਸਕੇਅਰ ਫੀਟ ਤੱਕ ਹੈਗੇ, ਕੁਛ ਲੋਟਾਂ ਜਿਹੜੀਆਂ 60 ਤੇ 70 ਵੀ ਹੈਗੀਆਂ। ਤੇ ਜਿਹੜੇ ਭੈਣਾਂ ਭਰਾ ਆਪਣੇ ਉੱਥੇ ਕਾਫੀ ਇਸ ਟਾਊਨ ਦੇ ਵਿੱਚ ਵੱਡੀ ਇੰਡਸਟਰੀ ਵੀ ਹੈਗੀ ਆ, ਕੰਮ ਕਾਰ ਵੀ ਬਹੁਤ ਵਧੀਆ ਹੈਗੇ ਆ, ਤਾਂ ਇਹ 4 ਸੀਜ਼ਨ ਟਾਊਨ ਆ।
ਸਟੇਨਰ ਦੇ ਵਿੱਚ ਇਹ ਘਰ ਜਿਹੜੇ ਰਿਲੀਜ਼ ਹੋ ਰਹੇ ਨੇ ਇਹਦੇ ਲਈ ਤੁਸੀਂ ਅਵਤਾਰ ਮਿਨਹਾਸ ਜੀ ਦੇ ਨਾਲ ਸੰਪਰਕ ਕਰ ਲੈਣਾ, ਔਰ ਮੈਂ ਕਹੂੰਗਾ ਤੁਸੀਂ ਘਰ ਵੀ ਬੁੱਕ ਕਰਾਉਣ ਦੇ ਲਈ ਇਹਨਾਂ ਨੂੰ ਕਾਲ ਕਰਨੀ, ਔਰ ਰਿਐਲਟਰਾਂ ਨੂੰ ਖਾਸ ਤੌਰ ਦੇ ਉੱਤੇ ਕਹੂੰਗਾ ਕਿ ਤੁਸੀਂ ਜੁਆਇਨ ਕਰੋ ਅਵਤਾਰ ਮਿਨਹਾਸ, ਉਹਨਾਂ ਨੂੰ ਇਹਨਾਂ ਨੂੰ ਕਾਲ ਕਰ ਲਵੋ 744-93-93 2024 ਦੇ ਵਿੱਚ ਜਾ ਕੇ ਘਰ ਕਲੋਜ਼ ਹੋਣੇ ਨੇ, ਅਸਾਈਨਮੈਂਟ ਕਲੋਜ਼ ਇਹਨਾਂ ਘਰਾਂ ਦੀ ਤੁਹਾਨੂੰ ਮਿਲੇਗੀ। ਸੋ 22 ਜਨਵਰੀ ਤੱਕ ਤੁਸੀਂ ਆਪਣੀਆਂ ਜਿਹੜੀਆਂ ਵਰਕਸ਼ੀਟਾਂ ਤਿਆਰ ਕਰ ਲਓ ਅਤੇ ਜੁਆਇਨ ਕਰ ਲਓ ਜਾ ਕੇ ਫਟਾਫਟ ਅਵਤਾਰ ਮਿਨਹਾਸ ਉਹਨਾਂ ਨੂੰ 427 ਰਿਐਲਟੀ ਇੰਕ ਬ੍ਰੋਕਰੇਜ ਨੂੰ, ਅਤੇ ਇਹ ਘਰ ਬੁੱਕ ਕਰਾਉਣ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ 416-744-93-93। ਕੁਛ ਹੋਰ ਕਹਿਣਾ ਚਾਹੋ ਮਿਨਹਾਸ ਜੀ?
ਥੈਂਕ ਯੂ ਵੈਰੀ ਮਚ, ਤੁਸੀਂ ਸਾਰੀ ਐਕਸਪਲੇਨ ਕਰਤੀ ਹੈ ਜੀ ਭਾਜੀ, ਥੈਂਕ ਯੂ ਵੈਰੀ ਮਚ।
ਸੋ ਅਵਤਾਰ ਜੀ ਤੁਸੀਂ ਆਪਾਂ ਰਿਐਲਟਰ ਵੱਧ ਤੋਂ ਵੱਧ 427 ਦੇ ਨਾਲ ਜੋੜੀਏ,
ਅੱਗੇ ਇਹੀ ਬੇਨਤੀ ਹੈ ਜੀ ਵੀ ਸਾਡੇ ਕੋਲ ਐਕਸਕਲੂਸਿਵ ਪ੍ਰੋਜੈਕਟ ਆ ਰਹੇ ਆ ਬਹੁਤ, ਹੁਣ ਨਿਊ ਕੈਸਲ ਦੇ ਵਿੱਚ ਇਹਦੇ ਬਾਅਦ ਵਿੱਚ ਆ ਰਿਹਾ ਆ, ਤੇ ਪ੍ਰੋਜੈਕਟ ਸਾਡੇ ਕੋਲ ਹੈਗੇ ਆ
ਜੀ।
ਜਿੰਨੇ ਵੀ ਰਿਐਲਟਰ ਬ੍ਰਦਰਸ ਨੂੰ ਇਹੀ ਬੇਨਤੀ ਹੈਗੀ ਆ ਵੀ ਜਿਹੜੇ ਪ੍ਰੀ ਕੰਸਟਰਕਸ਼ਨ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਯੂਨਿਟ ਲੱਭਣ ਦੀ ਲੋੜ ਨਹੀਂ ਹੈਗੀ, ਤਾਂ ਫਿਰ ਅਸੀਂ ਤੁਹਾਨੂੰ ਪੂਰੇ ਜਿਹੜੇ ਸਾਡੇ ਕੋਲ ਸਾਰੇ ਸਾਡੇ ਐਕਸਕਲੂਸਿਵ ਪ੍ਰੋਜੈਕਟ ਹੀ ਹੈ ਸਾਰੇ, ਤੁਹਾਨੂੰ ਇਹ ਪੂਰੀ ਆਪਾਂ
416-744-93-93 ਨੰਬਰ ਇਹਨਾਂ ਦਾ 416-744-93-93। ਥੈਂਕ ਯੂ ਮਨਿਆ ਸਾਹਿਬ,
ਥੈਂਕ ਯੂ ਵੈਰੀ ਮਚ, ਥੈਂਕ ਯੂ।
ਪ੍ਰੋਗਰਾਮ ਦਾ ਖਬਰ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨ 0444-670-4444
CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
The views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ
416-655-2000।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ 9058747171।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵਧਦੀ ਹੈ ਤੇ ਉਵੇਂ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵਧਦਾ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ